ਆਈਟਮਸ ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 4162131165
ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ ਓਹ ਸੱਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਹੈ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਲਾਈਫ ਵਿਜ਼ਟਰ ਡਿਸੇਬਿਲਟੀ ਮਾਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRST ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ I've been serving Canadians from the last 20 years for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad
HK Tire Center to cars and trucks pe brand new ya old tires le sakde ho
BF Cordage Hancock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 647-295-4600 647-295-4600 HK Tire Center
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ ਹੋ ਗਿਆ ਨਾ ਹੈਰਾਨ ਕੋਈ ਗੱਲ ਨਹੀਂ ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ ਮੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ 647-300-8436
ਆਪਾਂ ਘਰ ਤਾਂ ਲੈ ਲਿਆ ਹੁਣ ਮੋਰਗੇਜ ਬਾਰੇ ਵੀ ਸੋਚੀਏ ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ
ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ
ਫਸਟ ਮੋਰਗੇਜ ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ ਉਸ ਵਿੱਚ ਵੀ ਹੈਲਪ ਕਰਦੇ ਨੇ ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ
416-732-2611 416-732-2611 ਨਾਮ ਯਾਦ ਰੱਖੀ ਜਸ ਭੁੱਲਰ
Hey mama
ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ ਵੀ ਆਰ ਨਾਓ ਸਰਵਿੰਗ ਇਨ ਬ੍ਰਾਂਟਨ ਐਂਡ ਮਿਸਿਸਾਗਾ ਓਪਨਿੰਗ ਵਾਕ ਇਨ ਸਪੈਸ਼ਲ ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਡਿਪ ਫਾਰ ਜਸਟ $28.95
ਆਰਡਰ ਆਨਲਾਈਨ ਐਟ mamaspizza.com
ਦਾ ਨਿੱਘਾ ਸਵਾਗਤ ਜੀ। ਉਮੀਦ ਕਰਦੇ ਹਾਂ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਕੰਮਾਂ ਤੇ ਡਟੇ ਹੋਵੋਗੇ। ਜਿਹੜੇ ਸੱਜਣ ਸਾਡਾ ਪ੍ਰੋਗਰਾਮ ਕਾਰਾਂ ਚ ਸੁਣ ਰਹੇ ਆ ਉਹ ਤਾਂ ਬੜੇ ਆਰਾਮ ਦੇ ਨਾਲ ਸੁਣਦੇ ਨੇ, ਜਿਹੜੇ ਫੋਨ ਤੇ ਸੁਣਦੇ ਨੇ ਕੋਈ ਸੈਰ ਕਰ ਰਿਹਾ ਕੋਈ ਕੰਮ ਕਰ ਰਿਹਾ ਉਹ ਥੋੜਾ ਜਿਹਾ ਉਹਨਾਂ ਨੂੰ ਮਹਿਸੂਸ ਹੁੰਦਾ ਵੀ ਕੰਨ ਦੇ ਨਾਲ ਉਹਨਾਂ ਨੇ ਤਾਰ ਲਾਈ ਹੁੰਦੀ ਆ, ਚਲੋ ਉਹ ਵੀ ਕੋਈ ਗੱਲ ਨੀ। ਜਿਹੜੇ ਸਾਡਾ ਪ੍ਰੋਗਰਾਮ eawaz.com ਤੇ ਵੈਬਸਾਈਟ ਤੇ ਸੁਣਦੇ ਨੇ ਉਹ ਵੀ ਬੜੇ ਆਰਾਮ ਦੇ ਨਾਲ ਟੇਬਲ ਤੇ ਲੈਪਟਾਪ ਰੱਖ ਕੇ ਸੁਣਦੇ ਨੇ। ਧੰਨਵਾਦ ਦੋਸਤੋ ਤੁਹਾਡਾ ਸਾਰਿਆਂ ਦਾ, ਮਿਹਰਬਾਨੀ। ਮੰਗਲਵਾਰ ਦਾ ਦਿਨ ਇੱਥੋਂ ਦੀਆਂ ਲੋਕਲ ਆਪਾਂ ਗੱਲਾਂ ਬਾਤਾਂ ਖਬਰਾਂ ਖੁਬਰਾਂ ਕਰਾਂਗੇ 25-30 ਮਿੰਟ, ਪਰ ਪਹਿਲਾਂ ਵੀਕਐਂਡ ਤੇ ਇੱਕ ਇੰਪੋਰਟੈਂਟ ਡੇ ਨਿਕਲਿਆ ਜੀ, ਨਿਕਲ ਕੇ ਗਿਆ, ਬੀਤ ਕੇ ਗਿਆ, ਮਦਰਸ ਡੇ। ਤੁਸੀਂ ਕਹੋਗੇ ਜੀ ਇਹ ਕਿੱਡੀ ਕੁ ਗੱਲ ਆ, ਇੱਕ ਦਿਨ ਕਿਉਂ ਜੀ, 365 ਦਿਨ ਹੋਣੇ ਚਾਹੀਦੇ ਮਦਰਸ ਡੇ, ਬਿਲਕੁਲ ਹੋਣੇ ਚਾਹੀਦੇ ਜੀ, ਹੁੰਦੇ ਹੀ ਆ ਜੀ, ਬਿਲਕੁਲ ਹੁੰਦੇ ਆ। ਕਹਿਣਾ ਬੜਾ ਸੌਖਾ ਇਹ ਬਈ ਸਾਰਾ ਦਿਨ ਹੀ ਮਾਵਾਂ ਦਾ ਹੁੰਦਾ, ਪਰ ਪ੍ਰੈਕਟੀਕਲੀ ਅਮਲ ਦੇ ਵਿੱਚ ਜਦੋਂ ਆਪਾਂ ਵੇਖਦੇ ਆ ਤਾਂ ਅਸੀਂ ਇੱਕ ਇਹੋ ਜਿਹੇ ਸਮਾਜ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਜਦੋਂ ਮਾਂ ਬੁੜੀ ਹੋਣ ਲੱਗਦੀ ਆ ਨਾ ਤੇ ਗੱਲਾਂ ਚੱਲਣ ਲੱਗ ਪੈਂਦੀਆਂ, ਸਮਾਜ ਕਹਿ ਦਿੰਦਾ ਵੀ ਹੁਣ ਸੀਨੀਅਰ ਹੋਮ ਬਣੇ ਹੋਏ ਨੇ, ਬਈ ਆਪਾਂ ਤਾਂ ਕੰਮ ਕਾਰ ਕਰਦੇ ਆ ਤੇ ਮਾਂ ਪਿਓ ਫਿਰ ਉੱਥੇ ਜੀ ਲੱਗਿਆ ਰਹਿੰਦਾ। ਬੜੀਆਂ ਦਲੀਲਾਂ ਦਿੱਤੀਆਂ ਜਾਂਦੀਆਂ, ਕਹਿੰਦੇ ਜੀ ਬਜ਼ੁਰਗਾਂ ਦਾ ਬਜ਼ੁਰਗਾਂ ਦੇ ਵਿੱਚ ਜੀ ਲੱਗਦਾ ਇਸ ਕਰਕੇ ਬਜ਼ੁਰਗਾਂ ਨੂੰ ਬਜ਼ੁਰਗਾਂ ਚ ਰਹਿਣਾ ਚਾਹੀਦਾ, ਇਹਦੀ ਗੱਲ ਚ ਕੋਈ ਮਤਭੇਦ ਨੀ। ਇਹ ਵੀ ਆਪਾਂ ਗੱਲ ਕਿਸੇ ਦਿਨ ਹੋਰ ਕਰਾਂਗੇ ਵੀ ਕਈ ਵਾਰੀ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਉਹ ਗੱਲ ਦੇ ਵਿੱਚ ਕੋਈ ਮਤਭੇਦ ਨਹੀਂ ਹੁੰਦਾ, ਪਰ ਗੱਲ ਜਿਹੜੇ ਮਕਸਦ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਆ ਨਾ ਉਸ ਮਕਸਦ ਤੇ ਕਿੰਤੂ ਪ੍ਰੰਤੂ ਹੋਣਾ ਚਾਹੀਦਾ। ਚਲੋ ਇਹ ਗੱਲਾਂ ਆਮ ਹੀ ਕੀਤੀਆਂ ਜਾਂਦੀਆਂ ਵੀ ਬਜ਼ੁਰਗਾਂ ਦਾ ਬਜ਼ੁਰਗਾਂ ਦੇ ਵਿੱਚ ਜੀ ਲੱਗਦਾ, ਇਹ ਬਿਲਕੁਲ ਠੀਕ ਹੈ ਜੀ, ਪਰ ਇਹਦਾ ਇਹ ਤਾਂ ਮਤਲਬ ਨਹੀਂ ਹੈ ਕਿ ਬਜ਼ੁਰਗਾਂ ਦਾ ਬੱਚਿਆਂ ਚ ਜੀ ਨਹੀਂ ਲੱਗਦਾ, ਬਜ਼ੁਰਗਾਂ ਦਾ ਤਾਂ ਜੀਓ ਹੀ ਬੱਚਿਆਂ ਚ ਲੱਗਦਾ ਹੈ। ਜਿਹੜੇ ਬਜ਼ੁਰਗ ਬੱਚਿਆਂ ਦੇ ਵਿੱਚ ਰਹਿੰਦੇ ਨੇ ਜਵਾਨਾਂ ਦੇ ਵਿੱਚ ਰਹਿੰਦੇ ਨੇ ਨਾ ਉਹ ਖੁਦ ਵੀ ਜਵਾਨ ਰਹਿੰਦੇ ਨੇ, ਉਹ ਖੁਦ ਤੰਦਰੁਸਤ ਰਹਿੰਦੇ ਨੇ। ਚਲੋ ਇਹ ਕੱਢ ਵਿਸ਼ਾ। ਮਦਰਸ ਡੇ ਤੇ ਸਾਰਿਆਂ ਨੇ ਆਪਣੀ ਮਾਵਾਂ ਨੂੰ ਮੁਬਾਰਕਾਂ ਦਿੱਤੀਆਂ, ਬਹੁਤ ਚੰਗੀ ਗੱਲ ਆ ਜੀ, ਕਿੱਡਾ ਸਿਆਣਾ ਸਮਾਜ ਆ ਸਾਡਾ, ਕਹਿੰਦੇ ਜੀ ਸਾਡੀਆਂ ਮਾਵਾਂ ਤੰਦਰੁਸਤ ਰਹਿਣੀਆਂ ਚਾਹੀਦੀਆਂ। ਪਰ ਆਓ ਆਪਾਂ ਇਹ ਸੋਚੀਏ ਵੀ ਸਾਡੀ ਮਾਂ ਤਾਂ ਤੰਦਰੁਸਤ ਰਹਿਣੀ ਚਾਹੀਦੀ ਆ, ਕਿਸੇ ਹੋਰ ਦੀ ਵੀ ਮਾਂ ਹੈਗੀ ਆ ਨਾ ਤੇ ਕਿਉਂ ਨਾ ਫਿਰ ਦੁਨੀਆਂ ਦੀਆਂ ਸਾਰੀਆਂ ਮਾਵਾਂ ਤੰਦਰੁਸਤ ਹੋਣ, ਤੰਦਰੁਸਤ ਰਹਿਣ, ਖੁਸ਼ ਰਹਿਣ, ਕੋਈ ਸਮੱਸਿਆ ਹੀ ਨਾ ਆਵੇ ਕਿਸੇ ਨੂੰ। ਕਿੱਡੀ ਨੇਕ ਭਾਵਨਾ ਵੀ ਦੁਨੀਆਂ ਦੀਆਂ ਸਾਰੀਆਂ ਮਾਵਾਂ ਤੰਦਰੁਸਤ ਰਹਿਣ। ਮਦਰਸ ਡੇ ਵਾਲੇ ਦਿਨ ਇਹ ਆਸ ਕੀਤੀ ਜਾਂਦੀ ਆ, ਦੂਜੇ ਪਾਸੇ ਸੱਚਾਈ ਇਹ ਹੈ ਵੀ ਦੁਨੀਆਂ ਦੀ 50% ਆਬਾਦੀ ਆ ਜਿਹੜੀ 50% ਔਰਤਾਂ ਨੇ ਤੇ ਉਹਨਾਂ ਚੋਂ ਬਹੁਤੀਆਂ ਦੁਨੀਆਂ ਦੀਆਂ ਮਾਵਾਂ ਤੰਦਰੁਸਤ ਨਹੀਂ, ਮਾਵਾਂ ਨੂੰ ਬੜੀਆਂ ਸਮੱਸਿਆਵਾਂ ਨੇ। ਇਹ ਤਾਂ ਚਲੋ ਆਪਾਂ ਇਸ ਦੇਸ਼ ਦੇ ਵਿੱਚ ਰਹਿੰਦੇ ਹਾਂ ਨਾ ਤਾਂ ਕਰਕੇ ਥੋੜੀਆਂ ਜਿਹਾ ਘੱਟ ਨੇ, ਪਰ ਇਸ ਦੇਸ਼ ਦੇ ਵਿੱਚ ਵੀ ਮਾਵਾਂ ਨੂੰ ਬੜੀਆਂ ਪ੍ਰੋਬਲਮਸ ਨੇ। ਮਦਰਸ ਡੇ ਦਾ ਮਤਲਬ ਇਹ ਹੁੰਦਾ ਬਈ ਮਾਵਾਂ ਦੀ ਜਿਹੜੀ ਕੀ ਅਹਿਮੀਅਤ ਹੁੰਦੀ ਆ। ਹੁਣ ਅਗੇਨ ਗੱਲ ਤਾਂ ਇਹ ਹੈ, ਤੁਸੀਂ ਕਹੋਗੇ ਜੀ ਕਿਹਨੂੰ ਨੀ ਪਤਾ ਮਾਂ ਦੀ ਕੀ ਅਹਿਮੀਅਤ ਹੁੰਦੀ ਆ, ਹੈਰਾਨੀ ਇਸ ਗੱਲ ਤੇ ਆ ਵੀ ਪਤਾ ਸਾਰਿਆਂ ਨੂੰ ਮਾਂ ਦੀ ਕੀ ਅਹਿਮੀਅਤ ਹੁੰਦੀ ਆ, ਫੇਰ ਵੀ ਅਸੀਂ ਨਹੀਂ ਸਮਝਦੇ ਵੀ ਮਾਂ ਦੀ ਕੀ ਅਹਿਮੀਅਤ ਹੁੰਦੀ ਆ। ਆਪਾਂ ਪ੍ਰੈਕਟੀਕਲੀ ਦੇਖੋ, ਮਨ ਦੀ ਗੱਲ ਛੱਡੋ, ਪ੍ਰੈਕਟੀਕਲੀ ਆਪਾਂ ਇਹ ਸੋਚਦੇ ਹਾਂ ਵੀ ਮਾਂ ਨੇ ਸਾਨੂੰ ਜਨਮ ਦਿੱਤਾ ਜੀ, ਸਾਨੂੰ ਛੋਟਿਆਂ ਹੁੰਦਿਆਂ ਨੂੰ ਪਾਲਿਆ ਪੋਸਿਆ, ਠੀਕ ਹੈ ਜੀ ਆਪਾਂ ਕਹਿ ਦਿੰਦੇ ਮਾਂ ਦੀ ਡਿਊਟੀ ਆ, ਇਹ ਕਹਿ ਦਿੰਦੇ ਆ ਨਾ, ਤੇ ਐਕਸਪੈਕਟ ਆਪਾਂ ਸਾਰਿਆਂ ਤੋਂ ਇਹ ਕਰਦੇ ਹਾਂ ਬਈ ਮਾਵਾਂ ਜਿਹੜੀਆਂ ਲੰਮੀ ਉਮਰ ਭੋਗਣ, ਤੰਦਰੁਸਤ ਰਹਿਣ, ਇਹ ਐਕਸਪੈਕਟੇਸ਼ਨ ਨੇ ਸਾਡੀਆਂ। ਪਰ ਰਿਐਲਿਟੀ ਪ੍ਰੈਕਟੀਕਲੀ ਜੋ ਸਮਾਜ ਦੇ ਵਿੱਚ ਵਾਪਰ ਰਿਹਾ ਉਹਦੇ ਵੱਲ ਮਰਜ਼ੀ ਝਾਤੀ ਮਾਰ ਕੇ ਦੇਖੀਏ। ਠੀਕ ਹੈ, ਮੈਂ ਇਹ ਨਹੀਂ ਕਹਿੰਦਾ ਬਈ ਮਾਵਾਂ ਖੁਸ਼ ਨੀ, ਮਾਵਾਂ ਤੰਦਰੁਸਤ ਨੀ ਹੈਗੀਆਂ ਨੇ, ਕਾਫੀ ਨੇ, ਪਰ ਵੱਡੀ ਗਿਣਤੀ ਦੇ ਵਿੱਚ ਦੁਨੀਆ ਭਰ ਦੇ ਵਿੱਚ ਨਿਗਾਹ ਮਾਰੋਗੇ ਤਾਂ ਮਾਵਾਂ ਨਹੀਂ ਖੁਸ਼ ਹੈਗੀਆਂ ਓਨੀਆਂ ਜਿੰਨਾ ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ, ਓਨੀਆਂ ਤੰਦਰੁਸਤ ਹੈ ਨੀ ਜਿੰਨਾ ਉਹਨਾਂ ਨੂੰ ਤੰਦਰੁਸਤ ਰਹਿਣਾ ਚਾਹੀਦਾ। ਬਜ਼ੁਰਗ ਹੋ ਕੇ ਵੀ ਉਹਨਾਂ ਦੇ ਮਨ ਦੇ ਉੱਤੇ ਬੋਝ ਰਹਿੰਦਾ, ਉਹਨਾਂ ਦਾ ਬੋਝ ਕਿਤੇ ਕਿਤੇ ਅੱਖਾਂ ਦੇ ਰਾਹੀਂ, ਹੰਝੂਆਂ ਦੇ ਰਾਹੀਂ ਝਲਕਦਾ। ਮਾਵਾਂ ਦਾ ਜਿਹੜਾ ਦਿਲ ਆ ਇੰਨਾ ਕੁ ਨਰਮ ਹੁੰਦਾ ਵੀ ਉਹਦੇ ਆਪਦੇ ਬੱਚੇ ਨੂੰ ਭਾਵੇਂ ਕਿਸੇ ਨੂੰ ਤਕਲੀਫ ਨਾ ਵੀ ਹੋਵੇ, ਉਹਦੇ ਸਾਹਮਣੇ ਕਿਸੇ ਵੀ ਬੱਚੇ ਨੂੰ ਤਕਲੀਫ ਹੋਵੇ ਉਹਦੀਆਂ ਅੱਖਾਂ ਛਲਕਦੀਆਂ ਨੇ। ਮੈਂ ਕਹਿੰਦਾ ਜੀ ਦੁਸ਼ਮਣ ਦੇ ਬੱਚੇ ਨੂੰ ਵੀ ਤਕਲੀਫ ਹੋਵੇ ਨਾ, ਮਾਂ ਜਿਹੜੀ ਹੈਗੀ ਆ, ਮਾਂ ਇੱਕ ਇਹੋ ਜਿਹਾ ਸ਼ਖਸ ਆ, ਦੁਸ਼ਮਣ ਦੇ ਬੱਚੇ ਨੂੰ ਵੀ ਤਕਲੀਫ ਹੋਵੇ ਨਾ ਤੇ ਉਹ ਵੀ ਸੋਚਦੇ ਆ ਵੀ ਕਿਉਂ ਤਕਲੀਫ ਹੁੰਦੀ ਆ, ਦੁਸ਼ਮਣੀ ਪਾਸੇ ਤੇ ਮਾਵਾਂ ਪਾਸੇ ਜਾਣੀ। ਹਨਾ, ਕੁਦਰਤ ਨੂੰ ਤਾਂਹੀਓ ਆਪਾਂ ਕੁਦਰਤ ਨੂੰ ਵੀ ਕੁਦਰਤ ਮਾਂ ਕਹਿੰਦੇ ਆ, ਧਰਤੀ ਨੂੰ ਵੀ ਧਰਤੀ ਮਾਂ ਕਹਿੰਦੇ ਆ। ਧਰਤੀ ਦੇ ਵਿੱਚ ਫੁੱਲ ਪੌਦੇ ਉੱਗਦੇ ਨੇ, ਨਦੀਨ ਨੇ ਜਿਹੜੇ ਫੁੱਲ ਪੌਦਿਆਂ ਨੂੰ ਨਹੀਂ ਉੱਗਣ ਦਿੰਦੇ ਉਹ ਵੀ ਧਰਤੀ ਚ ਉੱਗਦੇ ਨੇ, ਮਾਂ ਉਹਨਾਂ ਨੂੰ ਵੀ ਸਾਥ ਦਿੰਦੀ ਆ, ਦੇਖ ਲਓ। ਉਹ ਤਾਂ ਫਿਰ ਅੱਗੇ ਜਿਹੜੇ ਫੁੱਲ ਬੂਟੇ ਉੱਗਦੇ ਨੇ, ਪੌਦੇ ਉੱਗਦੇ ਨੇ, ਉਹ ਤਾਂ ਉਹਨਾਂ ਚ ਤਾਕਤ ਹੋਣੀ ਚਾਹੀਦੀ ਹੈ ਨਾ ਵੀ ਨਦੀਨਾਂ ਨੂੰ ਮਾਰ ਦੇਣ ਉਹ ਜਾਂ ਨਦੀਨਾਂ ਦਾ ਅਸਰ ਉੱਥੇ ਨਾ ਪਵੇ। ਪਰ ਮਾਂ ਧਰਤੀ ਦੇਖ ਲਓ ਤੁਸੀਂ, ਮਾਂ ਧਰਤੀ ਸਾਰਿਆਂ ਨੂੰ ਸਪੇਸ ਦਿੰਦੀਆਂ, ਵੀ ਮਾਵਾਂ ਸਾਰਿਆਂ ਨੂੰ ਸਪੇਸ ਦਿੰਦੀਆਂ ਨੇ। ਬੜਾ ਹਿਰਦਾ ਵਿਸ਼ਾਲ ਹੁੰਦਾ ਦੋਸਤੋ, ਸ਼ਬਦਾਂ ਰਾਹੀਂ ਨਾ ਇਹਨਾਂ ਚੀਜ਼ਾਂ ਨੂੰ ਬਿਆਨ ਕਰਨਾ ਔਖਾ, ਕਾਫੀ ਔਖਾ। ਆਪਾਂ ਨਾ ਮਾਂ ਦਾ ਜਿਹੜਾ ਸ਼ਖਸੀਅਤ ਦਾ ਰੂਪ ਆ ਉਹ ਵੀ ਦੇਖਦੇ ਹਾਂ। ਆਪਾਂ ਕਈ ਵਾਰੀ ਇੱਥੇ ਗੱਲ ਕਰਦੇ ਹਾਂ, ਮਾਵਾਂ ਦਾ ਦਿਨ ਆਪਾਂ ਹਰ ਸਾਲ ਮਨਾਉਂਦੇ ਹਾਂ, ਵੀ ਕਿੰਨੇ ਕੁ ਲੋਕ ਨੇ, ਕਿੰਨੇ ਕੁ ਇਨਸਾਨ ਨੇ ਜਿਨ੍ਹਾਂ ਨੇ ਮਦਰਸ ਡੇ ਤੋਂ ਇਹ ਸਿੱਖਿਆ ਵੀ ਆਓ ਆਪਾਂ ਤਹੱਈਆ ਕਰੀਏ, ਪ੍ਰੋਮਿਸ ਕਰੀਏ ਆਪਣੇ ਆਪ ਨਾਲ ਵੀ ਜਦੋਂ ਮਾਂ ਦੇ ਖਿਲਾਫ ਕੋਈ ਸ਼ਬਦ ਬੋਲਿਆ ਜਾਂਦਾ, ਮੇਰਾ ਕਹਿਣ ਦਾ ਮਤਲਬ ਜਿਹੜੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ, ਤੇਰੀ ਮਾਂ ਦੀ, ਤੇਰੀ ਭੈਣ ਦੀ, ਤੇਰੀ ਭੈਣ ਦੀ, ਤੇਰੀ ਮਾਂ ਦੀ, ਘੱਟੋ ਘੱਟ ਆਪਾਂ ਆਪਣੇ ਦਿਮਾਗ ਨੂੰ ਇੰਨਾ ਕੁ ਟ੍ਰੇਨ ਕਰ ਲਈਏ ਵੀ ਜੇ ਸਾਡੇ ਮੂੰਹੋਂ ਕਿਸੇ ਨੂੰ ਵੀ ਮਾਂ ਦੀ ਗਾਲ ਨਿਕਲਣ ਲੱਗੇ, ਸਾਡਾ ਮੂੰਹ ਬੰਦ ਹੋ ਜਾਏ, ਸਾਡੀ ਜ਼ਬਾਨ ਹਿੱਲੇ ਨਾ। ਦੇਖੋ ਕਾ ਟ੍ਰੇਨ ਕਰਕੇ ਮਾੜਾ ਜਿਹਾ ਚੈਲੰਜ ਲਈਏ, ਆਪਾਂ ਚੈਲੰਜ ਸਵੀਕਾਰ ਕਰੀਏ ਵੀ ਉਹ ਸ਼ਬਦ ਜਿਹੜਾ ਮਾਂ ਦੀ ਸ਼ਾਨ ਦੇ ਖਿਲਾਫ ਜਾਂਦਾ ਹੈ ਨਾ। ਵੈਸੇ ਔਰਤ ਆ ਨਾ ਜਿਹੜੀ, ਭਾਵੇਂ ਉਹ ਵੱਡੀ ਭੈਣ ਦੇ ਰੂਪ ਚ, ਉਹ ਵੀ ਮਾਂ ਦਾ ਰੂਪ ਹੀ ਹੁੰਦਾ, ਧੀ ਵੀ ਮਾਂ ਦਾ ਰੂਪ ਹੀ ਹੁੰਦਾ ਹੈ ਨਾ। ਤੁਸੀਂ ਯੂਟਿਊਬ ਤੇ ਜੋਗ੍ਰਾਫਿਕ ਚੈਨਲ ਤੇ ਤੁਸੀਂ ਨਾ ਮੂਵੀਜ਼ ਵੇਖਦੇ ਹੋਗੇ, ਈਵਨ ਜਾਨਵਰਾਂ ਦੀਆਂ, ਜਿਹੜੇ ਪੈਟਸ ਰੱਖਦੇ ਨੇ ਦੋਸਤ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਕਾਰੀ ਹੋ, ਮੈਂ ਤਾਂ ਪੈਟ ਰੱਖਦਾ ਨੀਗਾ, ਪਰ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਕਾਰੀ ਹੋ ਵੀ ਜਿਹੜੀਆਂ ਫੀਮੇਲਸ ਹੁੰਦੀਆਂ ਨੇ ਨਾ, ਇਹਨਾਂ ਸਾਰਿਆਂ ਚ ਹੀ ਮਦਰਲੀ ਇੰਸਟਿੰਕਟ ਹੁੰਦੇ ਨੇ। ਤੁਸੀਂ ਬਿੱਲੀ ਆ ਜਾਂ ਫੀਮੇਲ ਡੋਗ ਆ ਜਿਹੜੀ, ਉਹਦੇ ਕੋਲੇ ਛੋਟਾ ਬੱਚਾ ਹੋਵੇ ਨਾ, ਮਤਲਬ ਇਹਨੂੰ ਟਰਾਈ ਨਾ ਕਰਿਓ ਕਿਤੇ ਤੁਸੀਂ, ਮੈਂ ਮਦਰਲੀ ਇੰਸਟਿੰਕਟ ਦੀ ਗੱਲ ਕਰ ਰਿਹਾ ਹੈ ਨਾ। ਕਈ ਵਾਰ ਤਾਂ ਚਲੋ ਕੋਈ ਸਪੀਸੀਜ਼ ਜਿਹੜੀ ਨਸਲ ਆ ਕੋਈ ਉਹ ਇਹੋ ਜਿਹੀ ਹੋ ਸਕਦੀ ਹੈ ਕਿਸੇ ਜਾਨਵਰ ਦੀ ਵੀ ਉਹ ਹਿਊਮਨ ਬੀਇੰਗ ਤੋਂ, ਇਨਸਾਨਾਂ ਤੋਂ ਡਰਦਾ ਹੋਵੇ ਤੇ ਡਿਫੈਂਸ ਵਜੋਂ ਉਹ ਅਟੈਕ ਕਰਦੇ। ਪਰ ਵੇਖਿਆ ਗਿਆ ਵੀ ਮਦਰਲੀ ਇੰਸਟਿੰਕਟ ਆ ਜਿਹੜੇ ਉਹ ਜਿਹੜੇ ਐਨੀਮਲਸ ਹੁੰਦੇ ਨੇ, ਫੀਮੇਲਸ ਹੁੰਦੇ ਨੇ, ਉਹਨਾਂ ਚ ਹੁੰਦੇ ਨੇ। ਕਿਸੇ ਹੋਰ ਸਪੀਸੀਜ਼ ਦਾ ਵੀ ਕੋਈ ਬੱਚਾ ਨਾ ਜਿਹੜਾ ਉਹਨਾਂ ਕੋਲੇ ਆਵੇ, ਉਹ ਮਦਰਲੀ ਇੰਸਟਿੰਕਟ ਉਵੇਂ ਹੀ ਡਿਸਪਲੇ ਕਰਦੀ ਹੈ ਜਿਵੇਂ ਉਹਨਾਂ ਦਾ ਆਪਣਾ ਬੱਚਾ ਹੋਵੇ। ਜਿਹੜੇ ਪੈਟਸ ਰੱਖਦੇ ਨੇ ਉਹਨੂੰ ਭਲੀ ਭਾਂਤ ਜਾਣਕਾਰੀ ਹੈ ਇਸ ਗੱਲ ਦੀ। ਜਿਹੜੀਆਂ ਫੀਮੇਲ ਡੋਗਸ ਹੁੰਦੀਆਂ ਨੇ ਖਾਸ ਕਰਕੇ ਕਈ ਸਪੀਸੀਜ਼ ਦੀਆਂ, ਉਹਨਾਂ ਚ ਮਦਰਲੀ ਇੰਸਟਿੰਕਟ ਬੜੇ ਸਾਫ਼ ਦੇਖੇ ਜਾ ਸਕਦੇ ਨੇ। ਇਸ ਕਰਕੇ ਦੋਸਤੋ ਮਦਰਸ ਡੇ ਤਾਂ ਸਿਰਫ ਇਹ ਇੱਕ ਐਪਰੀਸ਼ੀਏਸ਼ਨ ਡੇ ਹੁੰਦਾ ਤੇ ਸਮਾਜ ਨਾਲ ਇਹ ਗੱਲ ਇੰਨੀ ਕੁ ਜੁੜਦੀ ਆ ਬਈ ਜਦੋਂ ਸਮਾਜ ਸਾਡਾ ਇਹ ਥੋੜਾ ਨਾ ਮਾਰਿਆ ਹੁੰਦਾ, ਕਈ ਵਾਰੀ ਅਸੀਂ ਬੜਾ ਆਪਣੇ ਆਪ ਨੂੰ ਹੰਕਾਰੀ ਤੇ ਈਗੋਇਸਟਿਕ ਕਹਿੰਦੇ ਆ, ਸਾਡੇ ਕੋਲੇ ਪੈਸਾ ਧੇਲਾ ਬਹੁਤ ਆ ਜੀ, ਸਾਡੇ ਕੋਲੇ ਸਹੂਲਤਾਂ ਬਹੁਤ ਆ, ਅਸੀਂ ਦੁਨੀਆਂ ਦੇ ਸਵਰਗਾਂ ਚ ਰਹਿੰਦੇ ਆ। ਨਹੀਂ, ਇੰਨੀ ਵੱਡੀ ਗਿਣਤੀ ਦੇ ਵਿੱਚ ਮੈਂਟਲ ਹੈਲਥ ਪੇਸ਼ੈਂਟਸ ਦਾ ਹੋਣਾ ਤੇ ਵੱਡੀ ਗਿਣਤੀ ਦੇ ਵਿੱਚ ਉਹਦੇ ਚ ਔਰਤਾਂ ਦਾ ਹੋਣਾ, ਇਹ ਸਾਡੇ ਨਾ ਮਤਲਬ ਪੰਜਾਬੀ ਚ ਕਹਿਣਾ ਨਾ ਸਾਡੇ ਨੰਗ ਪੁਣੇ ਨੂੰ ਇਹ ਡਿਸਪਲੇ ਕਰਦਾ ਮੈਂਟਲੀ ਕਿੰਨਾ ਕ੍ਰਿਪਲਡ ਆ ਅਸੀਂ ਇਹ ਪ੍ਰੋਬਲਮ ਨੂੰ ਨਹੀਂ ਸਮਝ ਸਕੇ ਬਈ ਔਰਤਾਂ ਦੇ ਵਿੱਚ ਮੈਂਟਲ ਹੈਲਥ ਪੇਸ਼ੈਂਟ ਇੰਨੇ ਕਿਉਂ ਬਣਦੇ ਨੇ ਮਾਨਸਿਕ ਰੋਗ ਔਰਤਾਂ ਦੇ ਵਿੱਚ ਜ਼ਿਆਦਾ ਕਿਉਂ ਹੁੰਦੇ ਨੇ ਕਿਉਂਕਿ ਮਦਰ ਦੀ ਗੱਲ ਫੀਮੇਲਸ ਦੀ ਗੱਲ ਅਲਟੀਮੇਟਲੀ ਲੇਡੀਜ਼ ਤੇ ਔਰਤਾਂ ਤੇ ਆ ਜਾਣੀ ਆ ਔਰਤਾਂ ਹੀ ਕਿਉਂ ਹੀਮੋਗਲੋਬਿਨ ਘੱਟ ਹੁੰਦੀ ਆ ਉਹਨਾਂ ਦੇ ਵਿੱਚ ਔਰਤਾਂ ਦੇ ਵਿੱਚ ਕਿਉਂ ਡੈਫੀਸ਼ੈਂਸੀ ਡਿਜ਼ੀਜ਼ ਜ਼ਿਆਦਾ ਹੁੰਦੀਆਂ ਨੇ ਕੰਮ ਸਾਰੇ ਕਰਦੇ ਨੇ ਪਰ ਔਰਤਾਂ ਡਬਲ ਕੰਮ ਕਰਦੀਆਂ ਨੇ ਉਹਦੇ ਚ ਸਾਡੀਆਂ ਮਾਵਾਂ ਅੱਗੇ ਆ ਜਾਂਦੀਆਂ ਕਿਉਂਕਿ ਬੱਚੇ ਤਾਂ ਜੇ ਭੈਣਾਂ ਦੀ ਗੱਲ ਲਈਏ ਜਾਂ ਵੱਡੀਆਂ ਛੋਟੀਆਂ ਭੈਣਾਂ ਦੀ ਉਹ ਤਾਂ ਯੰਗ ਹੁੰਦੀਆਂ ਨੇ ਇੱਕ ਖਾਸ ਸਟੇਜ ਹੁੰਦੀ ਆ ਜਦੋਂ ਉਹ ਵੀ ਮਾਂ ਦੇ ਰੂਪ ਚ ਸਾਨੂੰ ਦਿਸਦੀਆਂ ਨੇ ਮਾਵਾਂ ਦੇ ਮਤਲਬ ਹੈਗੀਆਂ ਨੇ ਸਾਡੀਆਂ ਚਲੋ ਛੋਟੀ ਭੈਣ ਵੱਡੀ ਭੈਣ ਪਰ ਇੱਕ ਖਾਸ ਏਜ ਗਰੁੱਪ ਦੇ ਵਿੱਚ ਮਾਂ ਦੀ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਹੈ ਮਾਂ ਤੇ ਬੋਝ ਜ਼ਿਆਦਾ ਪੈਂਦਾ ਇਸ ਦੇ ਬਾਵਜੂਦ ਵੀ ਜਿੰਨਾ ਮਾਵਾਂ ਦੇ ਬੋਝ ਪੈਂਦਾ ਓਨੀ ਉਹਨਾਂ ਦੀ ਪਰਸਨੈਲਿਟੀ ਨਿਖਰ ਕੇ ਸਾਹਮਣੇ ਆਉਂਦੀ ਹੈ ਓਨਾ ਹੀ ਉਹਨਾਂ ਚ ਜਿਹੜੇ ਇਨਸਾਨੀ ਗੁਣ ਨੇ ਪਿਆਰ ਮੁਹੱਬਤ ਦੂਜਿਆਂ ਦੀ ਟੇਕ ਕੇਅਰ ਕਰਨਾ ਜ਼ਿਆਦਾ ਹੁੰਦਾ ਨਾ ਬੰਦੇ ਤੇ ਮਾੜਾ ਜਿਹਾ ਬੋਝ ਪਿਆ ਹੋਇਆ ਬੰਦਾ ਕਹਿੰਦਾ ਓਹ ਮੇਰੇ ਤੇ ਬੋਝ ਪਿਆ ਸਟ੍ਰੈਸ ਲਾਓ ਜੀ ਪੈਗ ਲਾ ਲਓ ਪੈਗ ਲਾ ਲਓ ਆਏ ਹੋਏ ਬਹੁਤ ਬੋਝ ਆ ਨਾਲ ਦੇ ਵੀ ਦੋਸਤ ਮਿੱਤਰ ਨੂੰ ਆਈ ਡਿਫੈਂਡ ਕਰਦੇ ਨੇ ਜੇ ਕਿਤੇ ਆਰਥਿਕ ਹਾਲਤ ਖਰਾਬ ਹੈ ਨਾ ਬੰਦਾ ਬੈਂਕਰਪਟ ਹੋ ਜੇ ਕਹਿਣ ਗਿਆ ਹੋਇਆ ਬੰਦੇ ਤੇ ਬੜਾ ਬੋਝ ਆ ਜੀ ਉਹ ਇਹਦਾ ਤਾਂ ਬਿਜ਼ਨਸ ਲਾਸ ਹੋ ਗਿਆ ਜੀ ਕੋਈ ਗੱਲ ਨੀ ਜੇ ਪੈਗ ਸ਼ੈਗ ਲਾ ਲੈਂਦਾ ਲੈ ਦੱਸੋ ਕਰੋ ਗੱਲ ਹੈ ਨਾ ਚਲੋ ਹੁਣ ਤਾਂ ਮੈਂ ਕਹਿੰਦਾ ਔਰਤਾਂ ਚ ਬਰਾਬਰ ਤਾਂ ਔਰਤਾਂ ਵੀ ਪੈਗ ਸ਼ੈਗ ਲਾ ਲੈਂਦੇ ਪਰ ਮੈਂ ਇੱਕ ਹੋਰ ਪੁਆਇੰਟ ਆਫ ਵਿਊ ਤੋਂ ਗੱਲ ਕਰਦੇ ਹਾਂ ਬਈ ਬੰਦੇ ਦਾ ਜੇ ਸਟ੍ਰੈਸ ਹੈ ਨਾ ਮੇਲ ਤੇ ਸਮਾਜ ਉਹਨੂੰ ਐਕਸੈਪਟ ਕਰਦਾ ਵੀ ਹਾਂ ਯਾਰ ਮੇਲ ਦਾ ਯਾਰ ਬਿਜ਼ਨਸ ਦਾ ਲੋਸ ਹੋ ਗਿਆ ਹੋਊ ਇਹਦੇ ਤੇ ਆਹ ਹੋ ਗਿਆ ਹੋਊ ਇਹਦੀ ਲੜਾਈ ਹੋ ਗਈ ਹੋਊਗੀ ਆਹ ਹੋ ਗਿਆ ਹੋਊ ਹੋ ਗਿਆ ਹੋਊਗਾ ਪਰ ਜਿਹੜਾ ਮਾਵਾਂ ਤੇ ਸਟ੍ਰੈਸ ਸਾਰੀ ਉਮਰ ਹੁੰਦਾ ਪਹਿਲਾਂ ਬੱਚਿਆਂ ਦਾ ਸਟ੍ਰੈਸ ਉਹਨਾਂ ਨੂੰ ਵੱਡੇ ਕਰਨ ਦਾ ਸਟ੍ਰੈਸ ਉਹਨਾਂ ਦੀ ਪਰਸਨੈਲਿਟੀ ਨਿਖਾਰਨ ਦਾ ਸਟ੍ਰੈਸ ਕਿਉਂਕਿ ਇੱਕ ਨਾ ਅਚੇਤ ਮਨ ਦੇ ਵਿੱਚ ਸਬ ਕੌਨਸ਼ੀਅਸ ਮਾਇੰਡ ਚ ਇੱਕ ਡਰ ਪਿਆ ਇੱਕ ਫੀਅਰ ਪਿਆ ਵੀ ਕੱਲ ਨੂੰ ਜੇ ਬੱਚੇ ਦੇ ਵਿੱਚ ਕੋਈ ਨੁਕਸ ਹੋਇਆ ਉਹਨੇ ਸਮਾਜ ਨੇ ਪਤਾ ਕੀ ਕਹਿਣਾ ਲੈ ਤੇਰੀ ਮਾਂ ਨੇ ਕੀ ਸਿਖਾਇਆ ਪਿਓ ਨੂੰ ਵੀ ਕਿਸੇ ਨੇ ਕਹਿਣਾ ਉਹ ਤੇਰੇ ਕਹਿੰਦੇ ਨੇ ਪਿਓ ਨੂੰ ਵੀ ਕਹਿ ਦਿੰਦੇ ਪਰ ਜ਼ਿਆਦਾ ਮਾਂ ਨੂੰ ਕਹਿੰਦੇ ਨੇ ਉਹਦਾ ਬਲੇਮ ਮਾਂ ਦੇ ਉੱਤੇ ਆਉਣਾ ਇਸ ਕਰਕੇ ਦੁਨੀਆਂ ਦੀਆਂ ਸਾਰੀਆਂ ਮਾਵਾਂ ਆਪਣੀ ਸਾਰੀ ਤਾਕਤ ਲਾ ਦਿੱਤੀ ਅਗਲੀ ਪੀੜ੍ਹੀ ਦੇ ਪਾਲਣ ਪੋਸ਼ਣ ਦੇ ਵਿੱਚ ਤੇ ਉਹਨਾਂ ਦੀ ਪਰਸਨੈਲਿਟੀ ਨਿਖਾਰਨ ਦੇ ਵਿੱਚ ਤੇ ਜਦੋਂ ਫਿਰ ਅਸੀਂ ਨਿਖਰ ਕੇ ਸਾਹਮਣੇ ਨੇ ਅਸੀਂ ਕਹਿੰਦੇ ਜੀ ਤਾਂ ਅਸੀਂ ਆ ਅਸੀਂ ਪਰਸਨੈਲਿਟੀ ਆ ਸਾਡੀ ਪਰਸਨੈਲਿਟੀ ਆ ਅਸੀਂ ਕਿਤੇ ਨਾ ਕਿਤੇ ਨਾ ਕਿਤੇ ਨਾ ਕਿਤੇ ਮਾਂ ਪਿਓ ਖਾਸ ਕਰਕੇ ਮਾਂ ਉਹ 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 ਜਿਹੜੀ ਪ੍ਰਸ਼ੰਸਾ ਹੁੰਦੀ ਉਹਦੇ ਚ ਥੋੜਾ ਬਹੁਤ ਗਾਇਬ ਹੁੰਦੇ ਨੇ ਅਸੀਂ ਵੀ ਪ੍ਰਸ਼ੰਸਾ ਮਤਲਬ ਕਹਿੰਦੇ ਆ ਵੀ ਮੈਂ ਆ ਕਿਉਂਕਿ ਮੇਰੇ ਕਰਕੇ ਇਹ ਸਾਰਾ ਕੁਝ ਹੋਇਆ ਪਿੱਛੇ ਭੁੱਲ ਜਾਂਦੇ ਵੀ ਪਿੱਛੇ ਸਾਡੇ ਪੀੜ੍ਹੀਆਂ ਦਾ ਤਜਰਬਾ ਪਿਆ ਉਹ ਮਾਂ ਦੇ ਵਿੱਚ ਵੀ ਜਿਹੜੀਆਂ ਚੰਗੀਆਂ ਗੱਲਾਂ ਆਈਆਂ ਉਹਦੀ ਮਾਂ ਚੋਂ ਆਈਆਂ ਉਹਦੀ ਫੈਮਿਲੀ ਚੋਂ ਆਈਆਂ ਉਹਦੀ ਮਾਂ ਤੋਂ ਉਹਦੀ ਮਾਂ ਚੋਂ ਆਈਆਂ ਅਸੀਂ ਜਿਹੜਾ ਆਪ ਖੁਦ ਕ੍ਰੈਡਿਟ ਲੈਂਦੇ ਹਾਂ ਮੈਂ ਇਹ ਨੀ ਕਹਿੰਦਾ ਕਿ ਆਪਣੇ ਆਪ ਨੂੰ ਕ੍ਰੈਡਿਟ ਨਹੀਂ ਲੈਣਾ ਚਾਹੀਦਾ ਪਰ ਉਹ ਕ੍ਰੈਡਿਟ ਦੇ ਪਿੱਛੇ ਵੱਡੀ ਵੱਡੀ ਕੰਟਰੀਬਿਊਸ਼ਨ ਆ ਜਿਹੜੀ ਉਹ ਸਾਡੇ ਪਰਿਵਾਰ ਤੇ ਖਾਸ ਕਰਕੇ ਸਾਡੀ ਮਾਂ ਦੀ ਹੁੰਦੀ ਹੈ ਅੱਛਾ ਇਸੇ ਕਰਕੇ ਦੇਖੋ ਕਿੱਡੀ ਵੱਡੀ ਸਾਡੀ ਸੋਸਾਇਟੀ ਦੀ ਟ੍ਰੈਜਡੀ ਹੈ ਇਸੇ ਕਰਕੇ ਜਿਹਨਾਂ ਨੂੰ ਪਛੜੇ ਦੇਸ਼ ਕਿਹਾ ਜਾਂਦਾ ਜਿੱਥੇ ਡਿਕਟੇਟਰਸ਼ਿਪ ਆ ਜਿੱਥੇ ਹਿਊਮਨ ਰਾਈਟਸ ਦੀ ਲਗਾਤਾਰ ਉਲੰਘਣਾ ਹੋ ਰਹੀ ਹੈ ਉਹ ਦੇਸ਼ ਉਹ ਸਿਸਟਮ ਔਰਤਾਂ ਨੂੰ ਜਾਣ ਬੁੱਝ ਕੇ ਅਨਪੜ੍ਹ ਰੱਖਣਾ ਚਾਹੁੰਦੇ ਨੇ ਕਿਉਂਕਿ ਉਹ ਕਹਿੰਦੇ ਜੇ ਮਾਵਾਂ ਪੜ੍ਹ ਗਈਆਂ ਜੇ ਔਰਤਾਂ ਪੜ੍ਹ ਗਈਆਂ ਅਗਲੀ ਪੀੜ੍ਹੀ ਤਾਂ ਆਪੇ ਹੀ ਸਵਰਗ ਬਣ ਜੂ ਉਹਨਾਂ ਲਈ ਉਹ ਤਾਂ ਆਪਣੇ ਆਪਣੇ ਆਪੇ ਹੀ ਆਪਣੇ ਰਾਈਟਸ ਲਈ ਲੜਨਗੇ ਉਹ ਤਾਂ ਧਰਤੀ ਸੱਚੀ ਸਵਰਗ ਬਣ ਜੂ ਤੇ ਉਹਨਾਂ ਨੇ ਇਹਨਾਂ ਨੇ ਇਹ ਜਿਹੜੇ ਮੌਜੂਦਾ ਹਾਕਮ ਨੇ ਉਹਨਾਂ ਦੇਸ਼ਾਂ ਦੇ ਵਿੱਚ ਇਹਨਾਂ ਨੇ ਨਰਕ ਬਣਾਈ ਹੋਈ ਹੈ ਇਸ ਕਰਕੇ ਉਹ ਕਦੇ ਨੀ ਚਾਹੁੰਦੇ ਬੰਦੇ ਨੂੰ ਪੜ੍ਹਾਉਣਗੇ ਜ਼ਿਆਦਾ ਔਰਤਾਂ ਨੂੰ ਨੀ ਪੜ੍ਹਾਉਂਦੇ ਬੰਦੇ ਨੂੰ ਪੜ੍ਹਾਉਣਗੇ ਉਹਨਾਂ ਨੂੰ ਪਤਾ ਵੀ ਬੰਦੇ ਨੇ ਪੜ੍ਹਾ ਕੇ ਤਾਂ ਪੈਸੇ ਚਾਰ ਕਮਾਉਣੇ ਆ ਤੇ ਬੰਦਾ ਜਿੰਨਾ ਕੰਮ ਕਰੂ ਉਦੋਂ ਵੱਧ ਅਸੀਂ ਐਕਸਪਲੋਟੇਸ਼ਨ ਕਰ ਦੇਣੀ ਆ ਔਰਤ ਨੂੰ ਉਹ ਪੜ੍ਹਾਈ ਲਿਖਾਈ ਤੋਂ ਅਕਲ ਦੀਆਂ ਗੱਲਾਂ ਤੋਂ ਦੂਰ ਰੱਖਦੇ ਨੇ ਕਿਉਂ ਉਹਨਾਂ ਨੂੰ ਪਤਾ ਵੀ ਜੇ ਔਰਤ ਨੂੰ ਸਮਝ ਆ ਗਈ ਔਰਤ ਚ ਅਵੇਅਰਨੈਸ ਆ ਗਈ ਤੇ ਅਗਲੀ ਪੀੜ੍ਹੀ ਜਾਗ ਪਊਗੀ ਜਾਗਣ ਉਹਨਾਂ ਨੇ ਦੇਣੇ ਨੀ ਇਹ ਨਾ ਦੇਖੋ ਔਰਤ ਤੇ ਮਾਂ ਹੋਣਾ ਇਹਦੇ ਵਿੱਚ ਨਾ ਮਾਵਾਂ ਦੀਆਂ ਆਪਾਂ ਕਈ ਵਾਰੀ ਗੱਲਾਂ ਕਈ ਵਾਰੀ ਨਾ ਸ਼ਬਦਾਂ ਦੇ ਰੂਪ ਦੇ ਵਿੱਚ ਕਹਿਣੀਆਂ ਉਸ ਤਰ੍ਹਾਂ ਔਖੀਆਂ ਹੁੰਦੀਆਂ ਪਰ ਜਿਹੜਾ ਹੋਸਟ ਬੋਲ ਰਿਹਾ ਨਾ ਕਈ ਵਾਰੀ ਉਹ ਨਹੀਂ ਪ੍ਰੋਪਰਲੀ ਸਾਰੀ ਗੱਲ ਨੂੰ ਆਪਣੇ ਸ਼ਬਦਾਂ ਦੇ ਵਿੱਚ ਬੰਨ ਸਕਦਾ ਇਹ ਜਿਹੜੀਆਂ ਸਾਡੇ ਸਰੋਤਿਆਂ ਤੇ ਸਾਡੇ ਵਿੱਚ ਅਜੀਬ ਇੱਕ ਨਾ ਸੋਚ ਦੇ ਲੈਵਲ ਤੇ ਇੱਕ ਸੋਚਣੀ ਦੀ ਵੇਵ ਲੈਂਥ ਆ ਉਹਨੂੰ ਸਮਝਣਾ ਪੈਂਦਾ ਬਈ ਇਹ ਕਿਸ ਪਲੇਟਫਾਰਮ ਤੋਂ ਗੱਲ ਕਰ ਰਿਹਾ ਮੈਂ ਮਾਂ ਬਾਰੇ ਇਸ ਕਰਕੇ ਗੱਲ ਕਰ ਰਿਹਾ ਵੀ ਇੱਕ ਤਾਂ ਰਸਮੀ ਹੁੰਦਾ ਮਾਂ ਨੂੰ ਵੀ ਚਲੋ ਜੀ ਫੁੱਲ ਦੇ ਤੇ ਮਾਂ ਨੂੰ ਤੇ ਮਦਰਸ ਡੇ ਮੁਬਾਰਕ ਕਹਿਤਾ ਹੈ ਨਾ ਤੇ ਇੱਕ ਹੈਗਾ ਸਾਰੀਆਂ ਮਾਵਾਂ ਦੀਆਂ ਸਮੱਸਿਆਵਾਂ ਦੁਨੀਆਂ ਦੇ ਵਿੱਚ ਉਹ ਕਿਵੇਂ ਦੂਰ ਹੋਣ ਤਾਂ ਕਿ ਦੁਨੀਆਂ ਦੀਆਂ ਸਾਰੀਆਂ ਮਾਵਾਂ ਖੁਸ਼ ਰਹਿ ਸਕਣ, ਖੁਸ਼ ਰਹਿਣ ਦੁਨੀਆਂ ਦੀਆਂ ਸਾਰੀਆਂ ਮਾਵਾਂ। ਚਲੋ ਖੈਰ ਆਪਾਂ ਪ੍ਰੋਗਰਾਮ ਨੂੰ ਅੱਗੇ ਵੀ ਤੋਰਨਾ, ਕਾਫੀ ਸਾਰੀਆਂ ਗੱਲਾਂ ਆਪਾਂ ਕਰਨੀਆਂ ਨੇ, ਬਸ ਇੰਨੀ ਕੁ ਜ਼ਰੂਰ ਆਪਾਂ ਹਰੇਕ ਸਾਲ ਮਤਲਬ ਸੋਚਿਆ ਕਰੀਏ ਵੀ ਦੁਨੀਆਂ ਦੇ ਵਿੱਚ ਔਰਤਾਂ ਨੂੰ, ਮਾਵਾਂ ਨੂੰ ਕਿੱਥੇ ਕਿੱਥੇ ਪ੍ਰੋਬਲਮਸ ਆਉਂਦੀਆਂ, ਕੀ ਪ੍ਰੋਬਲਮਸ ਆਉਂਦੀਆਂ ਨੇ। ਇੱਕ ਦਿਨ ਸਮਰਪਿਤ ਕਰਨ ਦਾ ਮਤਲਬ ਕਈ ਵਾਰੀ ਇਹ ਹੁੰਦਾ ਇਹਨਾਂ ਸਮਾਜਾਂ ਦੇ ਵਿੱਚ, ਇੱਕ ਦਿਨ ਸਮਰਪਿਤ ਕਰਨ ਦਾ ਮਤਲਬ ਇਹ ਹੁੰਦਾ ਵੀ 364 ਦਿਨ ਨਿਕਲ ਗਏ, ਚਲੋ ਇੱਕ ਦਿਨ ਤਾਂ ਆਪਾਂ ਮਾਂ ਨੂੰ ਖੁਸ਼ ਕਰ ਲਈਏ, ਪਰ ਅਸਲ ਦੇ ਵਿੱਚ ਭਾਵਨਾ ਇਹ ਹੋਣੀ ਚਾਹੀਦੀ ਹੈ ਮਾਵਾਂ ਨੇ ਖੁਸ਼ ਤਾਂ ਹੀ ਹੋਣਾ, ਦੇ ਮਾਵਾਂ ਦੀਆਂ ਅਗਲੀਆਂ ਜਨਰੇਸ਼ਨ ਜਿਹੜੀਆਂ ਉਹ ਖੁਸ਼ ਹੈ। ਜੇ ਹੁਣ ਭਾਈ ਮੇਰੀ ਗੱਲ ਸੁਣੋ, ਸਾਰਾ ਸਿਸਟਮ ਇੰਟਰਕਨੈਕਟਡ ਆ, ਜੇ ਅਗਲੀ ਜਨਰੇਸ਼ਨ ਨੂੰ ਇਹ ਫਿਕਰ ਪਿਆ ਮੋਰਗੇਜ ਰੇਟ ਵਧੇ ਹੋਏ ਨੇ ਤੇ ਸਾਰੇ ਪਾਸੇ ਖਰਚਾ ਪੂਰਾ ਨੀ, ਉਹਦੇ ਮਾਂ ਨੇ ਇਹ ਵੀ ਸੋਚਣਾ ਸਾਡੇ ਜਵਾਕਾਂ ਨੂੰ ਤਕਲੀਫ ਹੋ ਰਹੀ ਆ, ਘਰ ਵੱਡੇ ਲਏ ਹੋਏ ਨੇ ਜਾਂ ਛੋਟੇ ਵੀ ਲਏ ਹੋਏ ਨੇ, ਖਰਚਾ ਨੀ ਝੱਲਿਆ ਜਾ ਰਿਹਾ। ਜੇ ਸਾਰੇ ਸਮਾਜ ਦੇ ਦਿਮਾਗ ਤੇ ਸਟ੍ਰੈਸ ਆ ਤੇ ਮਾਵਾਂ ਦੇ ਦਿਮਾਗ ਤੇ ਵੀ ਸਟ੍ਰੈਸ ਹੋਊ ਨਾ। ਇਸ ਕਰਕੇ ਗੱਲ ਆਪਣੇ ਆਪ ਨਾਲ ਵੀ ਜੁੜੀ ਹੋਈ ਆ, ਸਮਾਜ ਦੇ ਨਾਲ ਵੀ ਜੁੜੀ ਹੋਈ ਆ। ਸਮਾਜ ਦੇ ਵਿੱਚ ਜਿਹੜੇ ਸਮਾਜ ਵਿਰੋਧੀ ਅੰਸਰ ਨੇ ਉਹਨਾਂ ਨਾਲ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੀ ਹੋਈ ਆ। ਬਈ ਜੇ ਉਹ ਤੰਗ ਕਰਦੇ ਨੇ, ਔਰਤਾਂ ਨੂੰ ਤੰਗ ਕਰਦੇ ਨੇ, ਬੱਚੀਆਂ ਨੂੰ ਤੰਗ ਕਰਦੇ ਨੇ, ਮਾਵਾਂ ਤੰਗ ਹੁੰਦੀਆਂ, ਸਾਰਾ ਨਾ ਸਿਸਟਮ ਨਾ ਅਜੀ ਇਹ ਨਾ ਅਧਿਕ ਤੰਦਾਂ ਨਾਲ ਬੱਝਿਆ ਹੋਇਆ। ਇਸ ਕਰਕੇ ਆਪਾਂ ਇਹਨੂੰ ਆਈਸੋਲੇਟ ਕਰਕੇ ਨੀ ਦੇਖ ਸਕਦੇ। ਹੈਲਦੀ ਸਮਾਜ ਆ ਨਾ ਜਿਹੜਾ, ਸੋਹਣਾ ਹੈਲਦੀ ਆਦਰਸ਼ ਸਮਾਜ ਜਿੱਥੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ, ਉੱਥੇ ਮਾਵਾਂ ਨੂੰ ਬਿਲਕੁਲ ਹੀ ਕੋਈ ਪ੍ਰੋਬਲਮ ਨਹੀਂ ਹੋਣੀ। ਇਸ ਕਰਕੇ ਇੰਡੀਵਿਜੁਅਲ ਲੈਵਲ ਤੇ ਵੀ ਸਾਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਵੀ ਸਾਡੀਆਂ ਮਾਵਾਂ ਖੁਸ਼ ਰਹਿਣ। ਮਾਵਾਂ ਤਾਂ ਹੀ ਖੁਸ਼ ਰਹਿਣਗੀਆਂ ਜੇ ਸਮੁੱਚਾ ਔਰਤ ਵਰਗ ਖੁਸ਼ ਆ। ਔਰਤ ਵਰਗ ਖੁਸ਼ ਤਾਂਹੀਓ ਹੋਊਗਾ ਜੇ ਸਾਡੇ ਕੋਲੇ ਇੱਕ ਲੈਵਲ ਤੱਕ ਫਾਈਨੈਂਸ਼ੀਅਲ, ਸਾਡੇ ਕੋਲੇ ਬੈਕਗਰਾਉਂਡ ਆ, ਸਾਡੇ ਕੋਲੇ ਆਰਥਿਕਤਾ ਦੇ ਕੁਝ ਸਾਧਨ ਨੇ, ਸਾਡੇ ਕੋਲੇ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੁੰਦੀਆਂ ਨੇ। ਕਹਿੰਦਾ ਬਾਕੀ ਮਾਂ ਦਾ ਹਿਰਦਾ ਤਾਂ ਬਹੁਤ ਵੱਡਾ ਜੀ, ਤੁਸੀਂ ਸਾਰੇ ਸਿਆਣੇ ਹੋ। ਮਾਵਾਂ ਤਾਂ ਜਿਹੜੇ ਸਮਾਜ ਚੋਂ ਅਸੀਂ ਆਏ ਆ ਤੇ ਰਾਤ ਤੱਕ ਮਾਵਾਂ ਘਰ ਦੇ ਕੰਮ ਨੀ ਸੀ ਨਿਬੜਦੇ, ਖੇਤਾਂ ਦੇ ਕੰਮ ਨੀ ਸੀ ਨਿਬੜਦੇ, ਮਾਵਾਂ ਮਰਦ ਮੈਂਬਰਾਂ ਦੀ ਹੈਲਪ ਕਰਦੀਆਂ ਸੀ ਖੇਤੀ ਦੇ ਵਿੱਚ ਵੀ, ਤੇ ਐਂਡ ਤੇ ਰਾਤ ਨੂੰ ਸਾਰਿਆਂ ਨੂੰ ਸਵਾ ਕੇ ਰੋਟੀ ਸਾਰਿਆਂ ਨੂੰ ਖਵਾ ਕੇ, ਮਾਂ ਨੂੰ ਤਾਂ ਇੰਨੀ ਖੁਸ਼ੀ ਹੁੰਦੀ ਆ ਵੀ ਮਰਦ ਮੈਂਬਰਾਂ ਨੇ ਜਾਂ ਫੀਮੇਲ ਮੈਂਬਰਾਂ ਨੇ ਇੰਨਾ ਹੀ ਕਹਿਤਾ ਵੀ ਮਾਂ ਅੱਜ ਰੋਟੀ ਬੜੀ ਸੋਹਣੀ ਖਵਾਈ ਆ, ਉਹਨੇ ਸਾਰਿਆਂ ਨੂੰ ਪਹਿਲਾਂ ਖਵਾਤੀ, ਆਪ ਭਾਵੇਂ ਉਹਨੂੰ ਅੱਧੀ ਰੋਟੀ ਵੀ ਬਚੇ ਉਹਨੂੰ ਉਹਦੇ ਵਿੱਚ ਸੰਤੁਸ਼ਟੀ ਹੋ ਜਾਣੀ ਆ। ਇਸ ਕਰਕੇ ਬੜਾ ਵੱਡਾ ਦਿਨ ਹੁੰਦਾ ਦੋਸਤੋ, ਇਹਨੂੰ ਛੋਟਾ ਦਿਨ ਕਰਕੇ ਨੀ ਵੇਖਣਾ ਚਾਹੀਦਾ, ਦੀ ਅਹਿਮੀਅਤ ਇੰਨੀ ਜ਼ਿਆਦਾ ਸ਼ਬਦਾਂ ਦੇ ਰੂਪ ਦੇ ਵਿੱਚ ਅਸੀਂ ਬਿਆਨ ਨੀ ਕਰ ਸਕਦੇ ਗੇ। ਤੇ ਮਾਂ ਤਾਂ ਤੁਸੀਂ 80 ਸਾਲ ਦਾ ਬਜ਼ੁਰਗ ਹੋਵੇ ਨਾ ਕੋਈ, ਉਹਦੇ ਅੱਗੇ ਵੀ ਉਹਦੀ ਮਾਂ ਦੀ ਗੱਲ ਕਰੋ ਤੇ ਉਹਦੀ ਮਾਂ ਨੂੰ ਗਿਆਨ ਸਪੋਜ਼ 50 ਸਾਲ ਹੋ ਗਏ ਹੁਣ, ਉਹਦੀਆਂ ਵੀ ਅੱਖਾਂ ਚ ਹੰਝੂ ਆ ਜਾਂਦੇ ਆ। ਮਾਂ ਦੀ ਪਰਸਨੈਲਿਟੀ, ਮਾਂ ਤੇ ਪਿਓ ਦੋਨੇ ਮਤਲਬ ਇਹੋ ਜਿਹੀ ਪਰਸਨੈਲਿਟੀ ਹੁੰਦੀ, ਕੋਈ ਕੋਈ ਦਿਨ ਹੁੰਦਾ ਉਦਾਂ ਫਿਰ ਸਾਰੇ ਕੰਮ ਕਾਰ ਛੱਡ ਕੇ, ਚਲੋ ਇੱਕ ਤਾਂ ਫਿਜ਼ੀਕਲੀ ਮਾਂ ਨੂੰ ਮਿਲਣਾ, ਜਿਨ੍ਹਾਂ ਦੀ ਮਾਵਾਂ ਚਲੀਆਂ ਵੀ ਗਈਆਂ ਨੇ ਮੈਂ ਕਹਿੰਦਾ ਉਹਨਾਂ ਨੂੰ ਵੀ ਇਹ ਗੱਲਾਂ ਵਿਚਾਰਨੀਆਂ ਚਾਹੀਦੀਆਂ ਨੇ ਵੀ ਸਾਡਾ ਸਮਾਜ ਆ ਜਿਹੜਾ ਇਹਦੇ ਵਿੱਚ ਸਾਰੇ ਤੰਦਰੁਸਤ ਰਹਿਣ, ਖੁਸ਼ ਰਹਿਣ, ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ, ਇਹ ਸਾਡੀ ਭਾਵਨਾ। ਪਰ ਇਹ ਭਾਵਨਾ ਰਿਐਲਿਟੀ ਤਾਂ ਬਣਦੀ ਆ ਜੇ ਅਸੀਂ ਰੀਅਲੀ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਸੋਲਵ ਕਰੀਏ। ਹੈਲਥ ਦੀਆਂ ਪ੍ਰੋਬਲਮਸ ਨੇ, ਕਾਫੀ ਸਾਰੀਆਂ ਪ੍ਰੋਬਲਮਸ ਆਉਂਦੀਆਂ ਮਾਡਰਨ ਸੋਸਾਇਟੀ ਦੇ ਵਿੱਚ, ਜਿਵੇਂ ਜਿਵੇਂ ਲੋਕ ਬਜ਼ੁਰਗ ਹੋ ਰਹੇ ਨੇ ਨਾ। ਦੇਖੋ ਇੱਕ ਸੱਚਾਈ ਇਹ ਆ ਵੀ ਪਹਿਲਾਂ ਐਵਰੇਜ ਏਜ ਘੱਟ ਹੁੰਦੀ ਸੀ, ਹੁਣ ਐਵਰੇਜ ਏਜ ਵੱਧ ਗਈ ਆ। ਪਹਿਲਾਂ ਬੰਦਾ 60-65-70 ਸਾਲ ਦਾ, ਠੀਕ ਆ ਜਿਹੜੇ ਹੈਲਦੀ ਸੀ ਬਜ਼ੁਰਗ ਉਹ ਤਾਂ ਜ਼ਿਆਦਾ 100 ਸਾਲ ਦੇ ਜਿਉਂਦੇ ਸੀ, ਪਰ ਆਮ ਜਦੋਂ ਆਪਾਂ ਐਵਰੇਜ ਏਜ ਦੀ ਗੱਲ ਕਰਦੇ ਹਾਂ ਨਾ, ਐਵਰੇਜ ਏਜ ਘੱਟ ਹੋਣ ਕਰਕੇ ਬੰਦਾ ਚੱਲਦਾ ਫਿਰਦਾ ਤੁਰ ਜਾਂਦਾ ਸੀ, ਹੁਣ ਐਵਰੇਜ ਏਜ ਜ਼ਿਆਦਾ ਇਹਨਾਂ ਦੇਸ਼ਾਂ ਦੇ ਵਿੱਚ। ਹੁਣ ਜਿਵੇਂ ਜਿਵੇਂ ਐਵਰੇਜ ਏਜ ਜ਼ਿਆਦਾ ਹੋਊਗੀ, ਏਜ ਵਧਣ ਦੇ ਨਾਲ ਮਸ਼ੀਨਰੀ ਆ ਨਾ ਪ੍ਰੈਕਟੀਕਲੀ, ਉਹਨੂੰ ਪ੍ਰੋਬਲਮ ਹੈਲਥ ਦੀਆਂ ਆਉਂਦੀਆਂ ਨੇ, ਉਹ ਹੈਲਥ ਦੀਆਂ ਪ੍ਰੋਬਲਮ ਕਿਵੇਂ ਠੀਕ ਰਹਿਣ। ਵੱਡੀ ਉਮਰ ਦੇ ਵਿੱਚ ਜਾ ਕੇ ਹਾਰਮੋਨਲ ਚੇਂਜਸ ਆਉਂਦੀਆਂ ਨੇ, ਸਟ੍ਰੈਸ ਵੱਧਦਾ, ਫਿਜ਼ੀਕਲ ਐਕਟੀਵਿਟੀ ਘਟਦੀ ਆ, ਨਾ ਚਾਹੁਣ ਦੇ ਬਾਵਜੂਦ ਵੀ ਘਟਦੀ ਆ, ਸਿਹਤ ਦੀਆਂ ਕਾਫੀ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ। ਇਸ ਕਰਕੇ ਬਜ਼ੁਰਗ ਮਾਂ ਜਾਂ ਪਿਓ, ਜਿਵੇਂ ਜਿਵੇਂ ਬਜ਼ੁਰਗ ਹੁੰਦੇ ਨੇ ਇਹਨਾਂ ਨੂੰ ਕਾਫੀ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ। ਬਾਕੀ ਜੀ ਬੱਚਿਆਂ ਦਾ ਮਾਂ ਤੇ ਪਿਓ, ਖਾਸ ਕਰਕੇ ਮਾਂ, ਮਾਵਾਂ ਚਾਹੁੰਦੀਆਂ ਨੇ ਕੁਛ, ਉਹਨਾਂ ਨੂੰ ਤਾਂ ਇਹੀ ਹੁੰਦਾ ਬੱਚੇ 4 ਮਿੰਟ ਬੈਠ ਕੇ ਸਾਡੇ ਕੋਲੇ ਗੱਲਾਂ ਕਰ ਲੈਣ, ਬਸ ਇਹੀ ਬਹੁਤ ਹੁੰਦਾ, ਇਹਦੇ ਨਾਲ ਹੀ ਖੁਸ਼ ਹੋ ਜਾਂਦੀਆਂ ਨੇ। ਮੈਂ ਕਈ ਵਾਰੀ ਵੀਡੀਓ ਵੇਖਦਾ ਹੁੰਦਾ ਬਜ਼ੁਰਗ ਨੇ ਜਿਹੜੇ ਬੱਚਿਆਂ ਵਰਗੇ ਹੋ ਜਾਂਦੇ ਨੇ ਹਨਾ, ਤੇ ਉਹਨਾਂ ਦੀਆਂ ਹਰਕਤਾਂ ਵੀ, ਉਹਨਾਂ ਦੀਆਂ ਐਕਟਿਵ, ਬਸ ਜੀ ਜਿਵੇਂ ਮਾਂ ਪਿਓ ਨੇ ਸਾਨੂੰ ਸਾਂਭਿਆ ਤੇ ਤੁਸੀਂ ਕਿਸਮਤ ਵਾਲੇ ਹੋ ਜਿਹਨਾਂ ਨੂੰ ਆਪਣੇ ਮਾਂ ਪਿਓ ਨੂੰ ਸਾਂਭਣ ਦਾ ਮੌਕਾ ਮਿਲਦਾ। ਆਓ ਆਪਾਂ ਐਂ ਕਰਦੇ ਹਾਂ, ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਹੋਰ ਖਬਰਾਂ ਤੇ ਡਿਸਕਸ਼ਨ ਕਰਾਂਗੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711।
ਦੈਟਸ 310-9711।
ਪੀਜ਼ਾ ਡਿਪੋ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਉਹ ਜੀ, ਰੀਅਲ ਇਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ।
ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਮੈਂ ਜੀ ਕੁਝ ਦੇਰ ਲਈ ਜਿਹੜਾ ਪ੍ਰੋਗਰਾਮ ਹੈ ਨਾ ਉਹ ਫੋਨ ਤੋਂ ਕਰ ਰਿਹਾ ਸੀ, ਸਟੂਡੀਓ ਤੋਂ ਬਾਹਰ ਸੀਗਾ ਮੈਂ ਕਾਰ ਦੇ ਵਿੱਚੋਂ, ਤੇ ਕੁਝ ਸੱਜਣਾਂ ਨੇ ਸਟੂਡੀਓ 'ਚ ਕਾਲ ਕੀਤਾ ਸੀ। ਦੋਸਤੋ ਤੁਸੀਂ ਦੁਬਾਰਾ ਕਾਲ ਕਰ ਲਓ, ਹੁਣ ਅਸੀਂ ਤੁਸੀਂ ਔਨ ਦੇਅਰ ਕਾਲ ਕਰ ਸਕਦੇ ਹੋ। 416-620-1778 ਨੰਬਰ ਹੈ, ਤੇ ਜਿਹੜੀਆਂ ਕਾਲਸ ਮਿਸ ਹੋ ਗਈਆਂ ਅਸੀਂ ਨਹੀਂ ਲੈ ਸਕੇ, ਮਾਫੀ ਚਾਹੁੰਦੇ, ਪਲੀਜ਼ ਦੁਬਾਰਾ ਕਾਲ ਕਰ ਲਿਓ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਰਾਜਪਾਲ ਬਰਾੜ ਸਪਾਂਸਰ ਕਰਦੇ ਨੇ ਜੀ, ਫਾਈਨੈਂਸ਼ੀਅਲ ਐਡਵਾਈਜ਼ਰ ਨੇ। 416-917-1456 ਇਹਨਾਂ ਦਾ ਨੰਬਰ ਆ, ਮਾਫੀ ਚਾਹੁੰਦਾ ਜੀ। ਇਹ ਕਹਿੰਦੇ ਨੇ ਜੀ ਤੁਸੀਂ ਮਿਹਨਤ ਕਰਦੇ ਹੋ, ਪੈਸੇ ਜੋੜ ਕੇ ਰੱਖਦੇ ਹੋ, ਬਹੁਤ ਵਧੀਆ ਗੱਲ ਆ, ਪਰ ਨਾਲ ਦੀ ਨਾਲ ਇਹ ਵੀ ਚੈੱਕ ਕਰ ਲਿਆ ਕਰੋ ਕਿ ਤੁਹਾਡੇ ਜੋੜੇ ਹੋਏ ਪੈਸੇ ਵੱਧ ਰਹੇ ਨੇ। ਕਿਤੇ ਇਹ ਤਾਂ ਨਹੀਂ ਵੀ ਹੁਣ ਤੁਸੀਂ $1,00,000 ਜੋੜਿਆ, ਹੁਣ ਤੁਸੀਂ ਹੈਲਦੀ ਹੋ, 45-50 ਸਾਲ ਦੇ ਹੋ, ਤੇ ਜਦੋਂ ਤੁਸੀਂ 65 ਸਾਲ ਦੇ ਹੋਏ ਲੱਖ ਦਾ ਉਹ 1,10,000 ਹੀ ਬਣਿਆ, ਚੈੱਕ ਕਰ ਲਿਓ ਬਸ, ਹੈ ਨਾ। ਕਿਉਂਕਿ ਪੈਸੇ ਜੋੜਨ ਦਾ ਤਾਂ ਫਾਇਦਾ ਜੇ ਪੈਸੇ ਦੀ ਗਰੋਥ ਹੋਵੇ, ਮਹਿੰਗਾਈ ਇੰਨੀ ਵਧੀ ਜਾਂਦੀ ਹੈ, ਜੇ ਪੈਸੇ ਤੁਹਾਡੇ ਜੋੜੇ ਹੋਏ ਉਹਦੀ ਗਰੋਥ ਨਹੀਂ ਹੁੰਦੀ ਤੇ ਫਿਰ ਕੀ ਫਾਇਦਾ ਜੀ। ਇਹਨਾਂ ਤੋਂ ਆਪਣਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਾ ਲਿਓ ਜੀ, ਤੇ ਇਹ ਉਹੋ ਜਿਹੀ ਥਾਂ ਤੇ ਪੈਸੇ ਤੁਹਾਡੇ ਇਨਵੈਸਟ ਕਰਾਉਂਦੇ ਜਿੱਥੇ ਸੋਹਣੀ ਗਰੋਥ ਹੁੰਦੀ ਹੋਵੇ। 416-917-1456 ਇਹਨਾਂ ਦਾ ਨੰਬਰ, ਅਸੀਂ ਸਾਰੇ ਜਾਣਦੇ ਹਾਂ ਵੈਸੇ, TFSA ਹੁੰਦਾ, GICs ਹੁੰਦੀਆਂ ਨੇ, ਰਿਟਾਇਰਮੈਂਟ ਪਲਾਨਸ ਹੁੰਦੀਆਂ ਨੇ, ਇੰਨਾ ਕੁ ਪਤਾ, ਪਰ ਇਸ ਤੋਂ ਜ਼ਿਆਦਾ ਪਤਾ ਹੋਣਾ ਚਾਹੀਦਾ ਵੀ ਕਿਹੜੇ ਵਹੀਕਲ 'ਚ ਪੈਸੇ ਲਾ ਕੇ ਸਾਡੇ ਤੇ ਕਿੰਨੇ ਕੁ ਪੈਸੇ ਮਤਲਬ ਬਣਦੇ ਨੇ, ਹੈ ਨਾ। ਇਸ ਕਰਕੇ ਨਾ ਇਕੱਲੇ ਜ਼ਰੂਰੀ ਨਹੀਂ ਜੀ, ਗਰੋਥ ਕਿੰਨੀ ਕਿੰਨੇ ਸਮੇਂ ਦੇ ਵਿੱਚ ਹੁੰਦੀ ਹੈ, ਕੀ ਫਾਇਦੇ ਹੁੰਦੇ ਨੇ, ਹੈ ਨਾ, ਕਿਵੇਂ ਪੈਸੇ ਕਢਾ ਸਕਦੇ ਹਾਂ, ਟੈਕਸ ਕਿੰਨਾ ਕੁ ਪੈਂਦਾ ਸਾਡੀ ਜਿਹੜੀ ਗਰੋਥ ਹੋਈ ਉਹ, ਤੇ ਸਾਰੀਆਂ ਚੀਜ਼ਾਂ ਫਾਈਨੈਂਸ਼ੀਅਲ ਐਡਵਾਈਜ਼ਰ ਨੂੰ ਪਤਾ ਹੁੰਦੀਆਂ ਨੇ। 416-917-1456 ਇਹਨਾਂ ਦਾ ਨੰਬਰ ਆ। ਵੈਸੇ ਜੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਿਟੀ ਇੰਸ਼ੋਰੈਂਸ ਕਰਾਉਣੀ, ਫਿਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਰੱਖਿਓ, 416-917-1456। ਇੱਕ ਸਾਡੇ ਸਪੋਂਸਰ ਹੈਗੇ ਨੇ ਜੀ ਔਰਾ ਕਿਚਨਸ ਵਾਲੇ। ਦੇਖੋ ਕਿਚਨਸ ਵਾਲੇ ਬਹੁਤ ਨੇ, ਪਰ ਸੋਹਣੀਆਂ ਕਿਚਨਸ ਬਣਾਉਣ ਵਾਲੇ ਬਹੁਤ ਥੋੜੇ ਨੇ, ਉਹਨਾਂ ਦੇ ਵਿੱਚੋਂ ਇੱਕ ਨੇ। 905-673-2872 ਇਹਨਾਂ ਦਾ ਨੰਬਰ, 905-673-2872 ਹੈਗਾ ਜੀ ਔਰਾ ਕਿਚਨਸ ਵਾਲਿਆਂ ਦਾ ਨੰਬਰ। ਤੇ ਜੇ ਤੁਸੀਂ ਹਾਈ ਐਂਡ ਕਿਚਨ ਬਣਾਉਣੀ ਆ, ਮਤਲਬ ਹਾਈ ਐਂਡ ਕਿਚਨ ਦਾ ਮਤਲਬ ਬਈ ਘਰੇ ਤੁਹਾਡੇ ਘਰੇ ਕੋਈ ਐਂਟਰ ਤੇ ਗੈਲਰੀ ਚੋਂ ਹੋ ਕੇ ਲਿਵਿੰਗ ਰੂਮ ਚੋਂ ਹੁੰਦਾ ਹੋਇਆ ਜਦੋਂ ਕਿਚਨ ਚ ਪਹੁੰਚੇ ਤੇ ਉਹਦਾ ਉਤਲਾ ਸਾਹ ਉੱਤੇ ਰਹਿ ਜੇ, ਥੱਲੇ ਵਾਲਾ ਸਾਹ ਸੱਲਾ ਥੱਲੇ ਰਹਿ ਜੇ, ਉਹ ਕਵੇ ਵਾਹ ਕਿਆ ਬਾਤ ਹੈ ਜੀ, ਉਹਨੂੰ ਕਹਿੰਦੇ ਆ ਜੀ ਹਾਈ ਐਂਡ ਕਿਚਨ। ਵੇਖਦਾ ਹੀ ਰਹਿ ਜੇ ਬੰਦਾ ਵੀ ਕਿਚਨ ਬਣਾਈ ਕਿੱਥੋਂ, ਹੈ ਨਾ, ਹਾਈ ਐਂਡ ਕਿਚਨ ਸੋਹਣੀ, ਬੰਦੇ ਦੀ ਨਿਗਾਹ ਖਿੱਚ ਲੇ। ਇਹ ਜੀ ਕਿਚਨ ਫਿਰ ਇਹਨਾਂ ਨੇ ਬਣਾਉਣੀ ਆ ਦੋਸਤੋ, ਔਰਾ ਕਿਚਨ ਵਾਲਿਆਂ ਨੇ। ਦੇਖੋ ਵੈਸੇ ਤੁਹਾਡੀ ਮਰਜ਼ੀ ਆ, ਨੋਰਮਲ ਕਿਚਨ ਬਣਾਉਣੀ ਨੋਰਮਲ ਵੀ ਬਣਾ ਲਓ, ਪਰ ਜੇ ਤੁਸੀਂ ਸ਼ੌਕੀਨ ਹੋ ਨਾ, ਕਈਆਂ ਨੂੰ ਬੜਾ ਚਾਅ ਹੁੰਦਾ ਘਰੇ ਬੜੀਆਂ ਵਧੀਆ ਸੋਹਣੀਆਂ ਚੀਜ਼ਾਂ ਲਿਆ ਕੇ ਰੱਖਦੇ ਨੇ, ਤੇ ਕਈਆਂ ਨੂੰ ਘਰ ਬਣਾਉਣ ਦਾ ਚਾਅ ਹੁੰਦਾ ਵੀ ਘਰ ਸਾਡਾ ਯੂਨੀਕ ਲੱਗੇ, ਵੀ ਲੇਡੀਜ਼ ਨੂੰ ਇਹ ਚਾਅ ਹੁੰਦਾ ਵੀ ਉਹਨਾਂ ਦੀ ਕਿਚਨ ਯੂਨੀਕ ਲੱਗੇ, ਕਈ ਲੇਡੀਜ਼ ਨੂੰ ਇਹ ਵੀ ਚਾਅ ਹੁੰਦਾ ਵੀ ਹੋਵੇ ਯੂਨੀਕ ਤੇ ਹੋਵੇ ਵੀ ਸਾਫ਼ ਸੁਥਰੀ, ਹੈ ਨਾ, ਉਹ ਤੁਹਾਡੇ ਆਪਦੇ ਤੇ ਆ, ਪਰ ਸੋਹਣੀ ਕਿਚਨ ਬਣਾਉਣੀ ਆ ਤਾਂ ਤੁਸੀਂ ਜੀ ਔਰਾ ਕਿਚਨ ਵਾਲੇ ਨਾਲ ਤਾਲਮੇਲ ਕਰ ਲਿਓ। 905-673-2872 9056732872 ਇਹਨਾਂ ਦਾ ਨੰਬਰ ਆ। ਅੱਜ ਸਵੇਰੇ ਜੀ ਮੈਂ ਦੇਖ ਰਿਹਾ ਸੀਗਾ ਬਈ ਬੜੀਆਂ ਸੋਹਣੀਆਂ ਸੋਹਣੀਆਂ ਖਬਰਾਂ ਆ ਰਹੀਆਂ ਨੇ। ਇੱਕ ਖਬਰ ਜਿਹਨੇ ਧਿਆਨ ਖਿੱਚਿਆ ਮੇਰਾ, ਉਹ ਆ ਜੀ ਫੋਰਡ ਗੌਰਮੈਂਟ ਤੇ ਸਾਡੇ ਜਿਹੜੇ ਸਰਕਾਰੀਆ ਸਾਹਿਬ ਆ ਜੀ ਟਰਾਂਸਪੋਰਟ ਮਿਨਿਸਟਰ, ਉਹ ਵੀ ਪੜ੍ਹ ਪੁੜ ਕੇ ਸੁਣਾ ਰਹੇ ਸੀ, ਬਹੁਤ ਚੰਗੀ ਲੱਗੀ ਗੱਲ ਜੀ। ਬਈ ਕਹਿੰਦੇ ਜੀ ਓਨਟੈਰੀਓ ਟੂ ਸਸਪੈਂਡ ਡਰਾਈਵਿੰਗ ਲਾਇਸੈਂਸਿਸ ਆਫ ਕਨਵਿਕਟਿਡ ਆਟੋ ਥੀਵਸ, ਜਿਹੜੇ ਕਨਵਿਕਟ ਹੋ ਗਏ ਨਾ ਚੋਰ ਕਾਰ ਚੋਰੀ ਦੇ ਵਿੱਚ, ਕਹਿੰਦੇ ਉਹਨਾਂ ਦੇ ਲਾਇਸੈਂਸ ਸਸਪੈਂਡ ਕਰ ਦਿਆਂਗੇ। ਬਹੁਤ ਵਧੀਆ ਗੱਲ ਆ ਜੀ। ਚਲੋ ਜੀ, ਉਹ ਕੀ ਕਹਿੰਦੇ ਹੁੰਦੇ ਆ, ਦੇਰ ਆਏ ਤਾਂ ਦਰੁਸਤ ਆਏ, ਚੰਗੀ ਗੱਲ ਆ, ਪਰ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਜਿਹੜੇ ਚੋਰੀਆਂ ਕਰਦੇ ਉਹਨਾਂ ਕੋਲ ਲਾਇਸੈਂਸ ਹੁੰਦੇ ਵੀ ਆ ਕਿ ਨਹੀਂ ਹੁੰਦੇ, ਇਹ ਮੇਰੇ ਮਨ ਚ ਸਵਾਲ ਪੈਦਾ ਹੋ ਗਿਆ। ਅੱਛਾ, ਨਾਲ ਮੈਂ ਫਿਰ ਜਦੋਂ ਪੜ੍ਹਨ ਲੱਗਿਆ ਡਿਟੇਲ ਚ ਤੁਹਾਨੂੰ ਵੀ ਸੁਣਾ ਦਿੰਦਾ ਮੈਂ। ਕਹਿੰਦੇ ਜੀ ਦ ਗਵਰਨਮੈਂਟ ਵਿਲ ਇੰਟਰੋਡਿਊਸ ਲੈਜਿਸਲੇਸ਼ਨ ਟੂ ਸਸਪੈਂਡ ਦ ਗਵਰਨਮੈਂਟ ਵਿਲ ਇੰਟਰੋਡਿਊਸ ਲੈਜਿਸਲੇਸ਼ਨ ਟੂ ਸਸਪੈਂਡ ਦ ਡਰਾਈਵਿੰਗ ਲਾਇਸੈਂਸਿਸ ਆਫ ਕਨਵਿਕਟਿਡ ਆਟੋ ਥੀਵਸ ਵੈਨ ਐਗਰਾਵੇਟਿੰਗ ਫੈਕਟਰਸ ਸੱਚ ਐਜ ਵਾਇਲੈਂਸ ਥਰੈਟਸ ਔਰ ਦ ਯੂਜ ਆਫ ਅ ਵੈਪਨ ਆਰ ਇਨਵੋਲਵਡ ਔਰ ਵੈਨ ਵਹੀਕਲਸ ਆਰ ਸਟੋਲਨ ਫਾਰ ਦ ਫਾਈਨੈਂਸ਼ੀਅਲ ਗੇਨ ਆਫ ਆਰਗੇਨਾਈਜ਼ਡ ਕ੍ਰਾਈਮ। ਸੁਣ ਲਿਆ ਦੋਸਤੋ, ਕਹਿੰਦੇ ਜੀ ਮਤਲਬ ਲਾਇਸੈਂਸ ਸਸਪੈਂਡ ਕਰਾਂਗੇ, ਹੈ ਨਾ, ਹਥਿਆਰ ਵਗੈਰਾ ਜਿਹੜੇ ਰੱਖੇ ਹੋਏ ਨੇ ਜਿਹੜੇ ਵਾਇਲੈਂਸ ਤੇ ਉਤਾਰੂ ਹੋ ਜਾਂਦੇ ਨੇ, ਡਰਾਉਂਦੇ ਨੇ, ਕਹਿੰਦੇ ਜਦੋਂ ਜਿਹੜਾ ਵਹੀਕਲ ਆ ਨਾ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦੀ ਫਾਈਨੈਂਸ਼ੀਅਲ ਗੇਨ ਵਾਸਤੇ ਚੋਰੀ ਕੀਤਾ, ਉਹ ਜਦੋਂ ਚੋਰੀ ਕਰਨਾ ਫਾਈਨੈਂਸ਼ੀਅਲ ਗੇਨ ਵਾਸਤੇ ਹੀ ਕਰਨਾ, ਕਿਸੇ ਨੇ ਚੈਰਿਟੀ ਲਈ ਥੋੜਾ ਚੋਰੀ ਕਰਨਾ, ਵੀ ਜੇ ਮੈਂ ਕਹਾਂ ਵੀ ਕਾਰ ਮੈਂ ਇੱਥੋਂ ਲੈ ਕੇ ਗਿਆ ਜੀ ਚੋਰੀ ਕਰਕੇ ਤੇ ਮੈਂ ਉਹ ਪੈਸੇ ਚੈਰਿਟੀ ਨੂੰ ਦੇਣੇ ਨੇ, ਇਹ ਜਿਹੜੇ ਕਿਸੇ ਨੇ ਟੈਕਸਟ ਕੀਤਾ ਜੀ, ਕਿਸੇ ਨੇ ਟੈਕਸਟ ਕੀਤਾ ਸੱਜਣ ਨੇ, ਤੁਸੀਂ ਕਾਲ ਕਰ ਲਓ ਦੋਸਤੋ 416-620-1778 ਆ। ਉਹ ਕਿਹਾ ਜੀ ਉਹਨਾਂ ਨੇ, ਵਿਦ ਡਿਊ ਰਿਸਪੈਕਟ ਆਈ ਲਾਈਕ ਟੂ ਫੀਡਬੈਕ ਦੈਟ ਪ੍ਰੋਗਰਾਮ ਫਰੋਮ ਕਾਰ ਹੈਜ਼ ਵੈਰੀ ਪੂਅਰ ਪਰਫਾਰਮੈਂਸ ਬਟ ਲਵ ਯੂਅਰ ਰੇਡੀਓ ਸ਼ੋ। ਉਹ ਦੋਸਤੋ ਮੈਂ ਤਾਂ ਆਪ ਵਿਅੰਗੀ ਕਰ ਰਿਹਾ, ਕਮੈਂਟ ਕਰ ਰਿਹਾ, ਮੈਂ ਲਾਈਕ ਨਹੀਂ ਕਰ ਰਿਹਾ, ਤੁਸੀਂ ਸ਼ਬਦ ਆ ਜਿਹੜੇ ਨਾ ਉਹ ਸ਼ਬਦਾਂ ਦਾ ਉਤਾਰ ਚੜਾ ਦੇਖਿਆ ਕਰੋ, ਹੈਨਾ। ਮੈਂ ਤਾਂ ਕਿਹਾ ਇਹ ਬਹੁਤ ਵਧੀਆ, ਪਰ ਨਾਲ ਮੈਂ ਪੜ੍ਹ ਕੇ ਸੁਣਾ ਰਿਹਾ ਨਾ ਖਬਰ, ਹੁਣ ਅੱਗੇ ਸੁਣੋ, ਮੈਂ ਤਾਂ ਅੱਧਾ ਘੰਟਾ ਲਾਉਣਾ ਇਹਦੇ ਤੇ, ਅਜੇ ਤਾਂ ਮੈਂ ਸ਼ੁਰੂ ਹੀ ਕੀਤਾ। ਦੇਖੋ ਉਹਨਾਂ ਨੇ ਪ੍ਰੋਗਰਾਮ ਬਣਾਇਆ, ਇੱਕ ਪ੍ਰੋਗਰਾਮ ਨੂੰ ਸੋਹਣਾ ਹੀ ਕਵਾਂਗੇ, ਅੱਗੇ ਪ੍ਰੋਗਰਾਮ ਦੇ ਵਿੱਚ ਨੁਕਸ ਕੀ ਆ, ਮੈਂ ਤਾਂ ਪਹਿਲਾਂ ਹੀ ਕਹਿਤਾ ਬਈ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਲਾਇਸੈਂਸ ਸਸਪੈਂਡ ਕਰ ਦਿਆਂਗੇ ਨਾ, ਇਹ ਹੁਣ ਕਹਿਣਾ ਹੋਵੇ ਇਹ ਇਫੈਕਟਿਵ ਮੈਥਡ ਨਹੀਂ ਹੈਗਾ, ਇਹ ਜਿੰਨੇ 3-4 ਸਾਲਾਂ ਤੋਂ 2 ਸਾਲਾਂ ਤੋਂ ਕਰ ਰਹੇ ਆ ਨਾ, ਇਹ ਕੁਛ ਵੀ ਨਹੀਂ ਕਰ ਰਹੇ ਪੰਜਾਬੀ ਦੇ ਵਿੱਚ। ਸੁਣੋ ਉਹਨਾਂ ਦੇ ਆਪਦੇ ਸ਼ਬਦਾਂ ਦੇ ਵਿੱਚ ਚੋਰੀ ਵੱਧ ਗਈ ਆ, ਬਹੁਤ ਜ਼ਿਆਦਾ ਵੱਧ ਗਈ ਆ। ਮੈਂ ਤੁਹਾਨੂੰ ਖਬਰ ਪੜ੍ਹ ਕੇ ਸੁਣਾਉਣ ਲੱਗਿਆ ਸੀ ਡਿਟੇਲ ਦੇ ਵਿੱਚ, ਹੁਣ ਮੇਰਾ ਧਿਆਨ ਨਾ ਥੋੜਾ ਜਿਹਾ ਪਾਸੇ ਹੋ ਗਿਆ, ਮੈਂ ਨਾ ਉਹ ਡਾਟਾ, ਇੱਕ ਕਾਲਰ ਆ ਗਏ ਸਾਡੇ ਨਾਲ ਲਾਈਨ ਤੇ, ਉਹਨਾਂ ਦੀ ਗੱਲ ਸੁਣਦੇ। ਹਾਂਜੀ ਵੀਰ ਜੀ, ਨਿੱਘਾ ਸਵਾਗਤ ਤੁਹਾਡਾ।
ਹਾਂਜੀ, ਸਤਿ ਸ੍ਰੀ ਅਕਾਲ ਭਾਜੀ, ਮੈਂ ਕਿਹਾ ਸੀ ਮੈਂ ਇੱਥੇ ਕੋਈ 43 ਸਾਲ ਤੋਂ ਰਹਿ ਰਿਹਾ, ਤੇ ਅੰਦਾਜ਼ਾ ਲਾਓ ਕਿ ਪਹਿਲਾਂ ਜਿੱਥੇ ਵੀ ਰਹਿੰਦੇ ਸੀ ਅਪਾਰਟਮੈਂਟ ਬਿਲਡਿੰਗ ਕੋਈ ਵੀ ਕਾਰ ਖੁੱਲੀ ਛੱਡੀ ਹੁੰਦੀ ਸੀ, ਕੋਈ ਪਰਵਾਹ ਨਹੀਂ ਹੁੰਦੀ ਸੀ, ਤੇ ਜੇ ਹੁਣ ਇਹਨਾਂ ਕੁਛ ਹੋ ਰਿਹਾ ਤੇ ਮੇਰੇ ਖਿਆਲ ਮਿਡਲ ਈਸਟ ਜਿਹੜਾ ਹੈ ਨਾ ਹੱਥ ਕੱਢ ਦਿਓ, ਜਿਹੜਾ ਚੋਰੀ ਕਰਦਾ ਜਾਂ ਫਿਰ ਗੋਲੀ ਮਾਰ ਦਿਓ ਜਾਂ ਫਾਂਸੀ ਚੜਾ ਦਿਓ, ਉਹ ਕਰਨਾ ਪੈਣਾ ਨੀ ਤੇ ਇੱਥੇ ਕੁਛ ਸਮਝਣਾ ਨੀ ਜੇ ਕੰਮ।
ਉਹ ਨਾ 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 ਵੀਰ ਜੀ, ਆਏ ਨਾ ਕਹੋ ਤੁਸੀਂ, ਇੱਥੇ ਤਾਂ ਐਂ ਨੀ ਕਿਸੇ ਨੇ ਫੜ ਕੇ ਕਹਿ ਦੇਣਾ ਵੀ ਤੂੰ ਕਾਰ ਚੋਰੀ ਕਰਦਾ ਸੀ, ਗੋਲੀ ਮਾਰ ਦੇਣਗੇ, ਧੱਕੇ ਨਾਲ ਹੀ ਕਹਿ ਦੇਣਾ ਜੀ ਆਹ ਆਹ ਕਾਰ ਆਹ ਚੋਰੀ ਕਰਨ ਲੱਗੇ ਸੀ ਤਾਂ ਹੱਥ ਵੱਢ ਦਿਓ, ਇੰਨਾ ਨਾ ਤੁਸੀਂ ਉਹ ਕਰੋ, ਕੋਈ ਨੀ
ਨਹੀਂ ਕੋਰਟ ਵਿੱਚ ਪ੍ਰੂਵਨ ਹੋਏ ਨਾ, ਇਸ ਤਰ੍ਹਾਂ ਨਹੀਂ ਕਿ ਹੱਥ ਕੱਢ ਦਿਓ, ਕੋਰਟ ਜਾ ਕੇ ਪ੍ਰੂਵ ਹੋਏ। ਮੈਂ ਤੁਹਾਨੂੰ ਸੱਚੀ ਗੱਲ ਦੱਸਣਾ, ਮੇਰੇ ਨਾਲ ਇੱਕ ਬੰਦਾ ਕੰਮ ਕਰਦਾ ਸੀ ਮਿਡਲ ਈਸਟ ਦਾ, ਉਹਦੇ ਘਰੋਂ ਚੋਰੀ ਹੋਈ ਹੈ, ਪੁਲਿਸ ਵਾਲੇ ਆਏ ਆ ਚੈੱਕ ਕੀਤਾ, ਉਹਨੇ ਦੱਸਿਆ ਸਭ ਕੁਛ ਕਿ ਅਸੀਂ ਜਾਤ ਤੇ ਸੀ, ਮੈਂ ਵੀ ਮੇਰੀ ਵਾਈਫ ਵੀ ਪਿੱਛੋਂ ਸਭ ਕੁਛ ਚੁੱਕ ਕੇ ਲੈ ਗਏ ਨੇ। ਪੁਲਿਸ ਵਾਲਾ ਉਹਨੂੰ ਕਹਿੰਦਾ ਤੇਰੀ ਬੋਲਣ ਚ ਐਕਸ਼ਨ ਚੈੱਕ ਕਿਸੇ ਦਾ, ਤੂੰ ਕਹਿੰਦਾ ਮੈਂ ਮਿਡਲ ਈਸਟ ਦਾ, ਤੇ ਪੁਲਿਸ ਵਾਲਾ ਉਹਨੂੰ ਗੋਰਾ ਕਹਿੰਦਾ ਕਿ ਇੱਥੇ ਮਿਡਲ ਈਸਟ ਦਾ ਲਾ ਹੋਣਾ ਚਾਹੀਦਾ, ਇੰਨਾ ਲੀਨੀਅੰਟ ਲਾ ਨੀ ਇੱਥੇ ਕਿ ਪਰਵਾਹ ਕੋਈ ਨੀ ਕਿਸੇ ਨੂੰ, ਦੋ ਦੋ ਵਾਰੀ ਤਿੰਨ ਤਿੰਨ ਵਾਰੀ ਚੋਰੀ ਕਰੋ, ਅੰਦਰ ਜਾਓ ਫਿਰ ਬਾਹਰ ਆ ਜਾਓ, ਅੰਦਰ ਜਾਓ ਫਿਰ ਬਾਹਰ ਆ ਜਾਓ।
ਵੀਰ ਜੀ ਮੈਂ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ, ਇਹ ਸਾਰਿਆਂ ਨਾਲ ਹੀ ਵਾਪਰਦਾ। ਜੇ ਮੈਂ ਹੁਣ ਤੁਹਾਨੂੰ ਕੱਲੀ ਚੋਰੀ ਨਾਲੋਂ, ਵੈਸੇ ਮੈਂ ਡਰਾਈਵਿੰਗ ਦੀ ਘਟਨਾ ਦੱਸਣ ਲੱਗਿਆ 5 ਮਿੰਟਾਂ ਨੂੰ ਮੈਂ ਅੱਗੇ, ਮੈਂ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ, ਪਰ ਪ੍ਰੋਬਲਮ ਕਾਨੂੰਨ ਕਰਕੇ, ਕਾਨੂੰਨ ਦੀ ਜਦੋਂ ਆਪਾਂ ਕਹਿੰਦੇ ਹਾਂ ਨਾ ਕਾਨੂੰਨ ਨਰਮਾ, ਕਾਨੂੰਨ ਸਖ਼ਤ ਹੋਣਾ ਚਾਹੀਦਾ। ਕਾਨੂੰਨ ਵੀਰ ਜੀ ਚੋਰ ਠੱਗਾਂ ਲਈ ਨਹੀਂ ਹੁੰਦਾ। ਦੇਖੋ ਕਾਨੂੰਨ ਕੀ ਹੈ, ਇਹ ਪਤਾ ਨੀ ਮੈਨੂੰ ਕਈ ਵਾਰੀ ਨਾ ਮੇਰੇ ਤੋਂ ਸ਼ਬਦ ਮੁੱਕ ਜਾਂਦੇ ਆ। ਜਿਹੜਾ ਆਮ ਬੰਦਾ ਨਾ, ਜਿਹੜਾ ਸ਼ਰੀਫ ਬੰਦਾ, ਜਿਹੜਾ ਪਰਿਵਾਰ ਵਾਲਾ ਬੰਦਾ, ਉਹ ਤਾਂ ਪਹਿਲਾਂ ਹੀ ਲਾਅ ਨੂੰ ਓਬੇ ਕਰ ਰਿਹਾ, ਉਹ ਸੌਫਟ ਹੋਵੇ ਲਾਅ, ਸਖ਼ਤ ਹੋਵੇ ਨਰਮ ਹੋਵੇ, ਅੱਛਾ ਉਹਨੂੰ ਤਾਂ ਕੋਈ ਪ੍ਰੋਬਲਮ ਹੀ ਹੈ ਨੀ ਗੀ। ਚੋਰਾਂ ਨੂੰ ਕਦੇ ਸਜ਼ਾ ਨੀ ਹੁੰਦੀ ਗੀ, ਜਿੰਨੇ ਮਰਜ਼ੀ ਤੁਸੀਂ ਹੱਥ ਵੱਢਣ ਦੀ ਗੱਲ ਕਰਦੇ ਹੋ, ਮੈਂ ਕਿਹਾ ਧੌਣ ਵੱਢਣ ਦੀ ਗੱਲ ਚੱਲ ਪੈਣਾ, ਚੋਰਾਂ ਨੂੰ ਫੇਰ ਵੀ ਕੋਈ ਪਰਵਾਹ ਨੀ ਹੈ ਜੀ, ਬਿਲਕੁਲ।
ਤੁਸੀਂ ਮਿਡਲ ਈਸਟ ਲਾ ਲਓ, ਬੰਦੇ ਜਾਂਦੇ ਨੇ, ਇੱਥੋਂ ਵੀ ਜਾਂਦੇ ਨੇ, ਸਾਡੇ ਪੰਜਾਬੀ ਵੀ ਜਾਂਦੇ ਨੇ, ਦੁਬਈ ਜਾਂਦੇ ਨੇ, ਇੱਧਰ ਉੱਧਰ ਜਾਂਦੇ ਨੇ, ਉਹਨਾਂ ਨੂੰ ਪੁੱਛ ਲਓ, ਉਹ ਆਪ ਆ ਕੇ ਦੱਸਦੇ ਨੇ ਕਿ ਜੀ ਅਸੀਂ ਉੱਥੇ ਗਏ, ਅਸੀਂ ਸੋਨੇ ਦੀ ਦੁਕਾਨ ਹੈ, ਖੁੱਲੀ ਪਈ ਹੈ, ਅਜ਼ਾਨ ਹੋਈ ਹੈ, ਲੋਕੀ ਨਮਾਜ਼ ਪੜ੍ਹਨ ਵਾਸਤੇ ਛੱਡ ਕੇ ਖੁੱਲੀ ਦੁਕਾਨ ਛੱਡ ਕੇ ਚਲੇ ਗਏ, ਕੋਈ ਉੱਥੇ ਚੁੱਕਦਾ ਨੀ ਚੀਜ਼ ਸਾਡੀ ਸੋਨੇ ਦੀ ਦੁਕਾਨ ਤੋਂ। ਹੁਣ ਇਸ ਤੋਂ ਵੱਡਾ ਕੀ ਲਾ ਹੋਏਗਾ ਕਿ ਜਿੱਥੇ ਖੁੱਲਾ ਛੱਡ ਕੇ ਚਲੇ ਜਾਓ, ਚੁੱਕੇ ਹੀ ਨਾ ਕੋਈ ਵੀ ਚੀਜ਼ ਵੀ, ਉਹ ਕਿਹਦੇ ਵਾਸਤੇ ਕਾਨੂੰਨ ਹੈ, ਉਹ ਲੋਕਾਂ ਵਾਸਤੇ ਹੀ ਹੈ ਜਿਹੜੇ ਚੁੱਕਣ ਵਾਲੇ ਚੋਰੀ ਕਰਨ ਵਾਲੇ ਨੇ, ਜਿਹੜੇ ਨਹੀਂ ਚੋਰੀ ਕਰਨ ਉਹਨਾਂ ਨੂੰ ਪਰਵਾਹ ਕੋਈ ਨੀ, ਕਾਨੂੰਨ ਕੀ ਬਣਦਾ ਕੀ ਨਹੀਂ ਬਣਦਾ। ਤੇ ਜਦੋਂ ਤੱਕ ਅਸੀਂ ਆਪਣੇ ਕਾਨੂੰਨ ਨੂੰ ਵੀ ਠੀਕ ਕਰਾਂਗੇ, ਉਦੋਂ ਤੱਕ ਸਾਡੇ ਕੰਮ ਚੱਲਦਾ ਹੀ ਰਹਿਣਾ, ਵੱਧਦਾ ਹੀ ਰਹਿਣਾ।
ਅਗੇਨ ਮੈਂ ਕਹਿੰਦਾ ਵੀ ਤੁਹਾਡੀਆਂ ਗੱਲਾਂ ਚੱਲੀ ਗਈਆਂ ਤੇ ਤੁਸੀਂ ਆਪਦੀ ਥਾਂ ਠੀਕ ਹੋ, ਮੈਂ ਗੱਲ ਕਾਨੂੰਨ ਤੇ ਕਰ ਰਿਹਾ। ਕਾਨੂੰਨ ਆ ਨਾ ਜਿਹੜਾ, ਕਾਨੂੰਨ ਮੈਂ ਕਹਿੰਦਾ ਹੁੰਦਾ ਹੀ ਚੋਰਾਂ ਲਈ ਆ, ਦੂਜੇ ਪਾਸੇ ਨੂੰ ਕੋਈ ਫਰਕ ਨਹੀਂ। ਜਦੋਂ ਕਾਨੂੰਨ ਦੀ ਦੁਰਵਰਤੋਂ ਹੁੰਦੀ ਆ ਨਾ, ਉਹ ਕਾਨੂੰਨ ਦੀ ਦੁਰਵਰਤੋਂ ਹੁੰਦੀ ਆ ਆਮ ਲੋਕਾਂ ਦੇ ਉੱਤੇ, ਚੋਰਾਂ ਤੇ ਦੁਰਵਰਤੋਂ ਨਹੀਂ ਹੁੰਦੀ। ਚੋਰ ਤਾਂ ਚੋਰੀ ਚਾਰੀ ਕਰਕੇ ਭੱਜ ਜਾਂਦੇ ਆ,
ਫੜ ਵੀ ਤਾਂ ਲੈਂਦੇ ਨੇ ਨਾ, ਹੁਣ 20 ਸਾਲ ਦੇ 30 ਸਾਲ ਦੇ ਕੇਸ ਕੱਢੀ ਲੈਂਦੇ ਨੇ ਬੰਦੇ, ਕਿਹਾ ਫਲਾਣਾ ਬੰਦਾ ਸੀ।
ਨਹੀਂ ਇਹ ਨਾ ਸਾਡੀ ਸੋਸਾਇਟੀ ਦੇ ਵਿੱਚ ਹੋਰ ਤਰ੍ਹਾਂ ਦੀਆਂ ਗੜਬੜਾਂ ਆਈਆਂ ਹੋਈਆਂ ਨੇ, ਇਸ ਕਰਕੇ ਚੋਰੀ ਵਧੀ ਹੋਈ ਆ। ਤੁਸੀਂ ਕੋਈ ਪਰਿਵਾਰ ਵਾਲਾ ਬੰਦਾ ਚੋਰੀ ਕਰਦਾ ਦੇਖਿਆ ਇੱਥੇ, ਜਿਹਦੇ 2 ਬੱਚੇ ਆ, ਜਿਹੜਾ ਸਵੇਰ ਤੋਂ ਸ਼ਾਮ ਤਾਈਂ ਕੰਮ ਤੇ ਲੱਗਿਆ ਹੋਇਆ, ਇਹ ਚੋਰੀ ਕਰਨ ਵਾਲੇ, ਇਹ ਹਫੜਾ ਦਫੜੀ ਫੈਲੀ ਹੋਈ ਸਾਡੇ ਸਮਾਜ ਦੇ ਵਿੱਚ, ਹੈ ਨਾ। ਇਹਦੇ ਕਰਕੇ ਕਾਫੀ ਇਹ ਮਲਟੀ ਡਿਮੈਂਸ਼ਨਲ ਪ੍ਰੋਬਲਮ ਆ ਜੀ। ਇੱਕ ਤੁਸੀਂ
ਤੁਹਾਡੀ ਗੱਲ ਠੀਕ ਹੈ, ਮਲਟੀ ਡਿਮੈਂਸ਼ਨ ਹੈ, ਪਰ ਦੇਖ ਲਓ, ਮਤਲਬ ਮੈਂ ਤੁਹਾਨੂੰ ਉਦੋਂ ਦੀ ਗੱਲ ਦੱਸ ਰਿਹਾ ਜਦੋਂ ਮੈਂ ਆਇਆ 43 ਸਾਲ ਪਹਿਲਾਂ, ਤੁਸੀਂ ਕਿਸੇ ਇੰਟਰਸੈਕਸ਼ਨ ਤੇ ਕੋਈ ਮੰਗਣ ਵਾਲਾ ਨਹੀਂ ਦੇਖਦੇ, ਹੁਣ ਤੁਸੀਂ ਹਰ ਇੰਟਰਸੈਕਸ਼ਨ ਦੇ ਮੰਗਣ ਵਾਲੇ ਦੇਖਦੇ ਹੋ, ਤੁਹਾਡੇ ਕੋਲ ਆ ਕੇ ਪੈਸੇ ਮੰਗਦਾ ਨੀ ਜਾਂ ਕੋਈ ਕੈਸ਼ ਦੇ ਦਿਓ, ਕੱਲ੍ਹ ਕਦੀ ਦੇਖੇ ਜੀ, ਅਸੀਂ ਕਦੀ ਨੀ ਦੇਖੇ ਜੀ।
ਅੱਛਾ ਹੁਣ ਆਪਾਂ ਐਂ ਆਈਏ, ਤੁਹਾਡੀਆਂ ਗੱਲਾਂ ਬੜਾ ਸੋਹਣਾ ਲੱਗ ਰਿਹਾ ਤੁਹਾਡੇ ਨਾਲ ਡਿਸਕਸ਼ਨ ਕਰਕੇ। ਹੁਣ ਜੇ ਸਪੋਜ਼ ਮੈਂ ਚੌਂਕ ਚ ਖੜਦਾ, ਮੈਂ ਸੋਚਿਆ ਮੈਂ ਮੰਗ ਲੂਗਾ, ਮੈਂ ਮੰਗ ਸਕਦਾ ਜਾਂ ਤੁਸੀਂ ਮੰਗ ਸਕਦੇ ਚੌਂਕ ਚ ਖੜ ਕੇ? ਆਪਾਂ ਦੇਖੋ, ਇੱਕ ਮਿੰਟ ਵੀਰ ਜੀ, ਆਪਾਂ ਆਪਣੇ ਬੱਚੇ ਮੰਗ ਸਕਦੇ ਆ, ਕੋਈ ਹੋਰ ਜਿਹੜਾ ਫਿਜ਼ੀਕਲੀ ਤੇ ਮੈਂਟਲੀ ਠੀਕ ਠਾਕ ਆ, ਜਿਹਨੂੰ ਮਾਣ ਆਪਣੇ ਆਪ ਤੇ, ਜਿਹਨੂੰ ਸੈਲਫ ਰਿਸਪੈਕਟ ਆ, ਕੀ ਉਹ ਮੰਗ ਲੂਗਾ ਬੰਦਾ? ਆਪਾਂ ਦੇਖੋ, ਇਹਨੇ ਛੱਡ ਦਿਓ, ਹਾਲੀ ਘੜੀ ਛੱਡ ਦਿਓ, ਹੈ ਨਾ, ਨਹੀਂ ਨਾ ਮੰਗ ਸਕਦਾ। ਤੁਸੀਂ ਕਦੇ ਮੈਂਟਲੀ ਸਿੱਕ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ, ਈਵਨ ਪੜ੍ਹੇ ਲਿਖੇ PhD ਯੰਗ ਬੰਦੇ ਚੰਗੀਆਂ ਫੈਮਿਲੀ ਚੋਂ, ਜਿਨ੍ਹਾਂ ਦੇ ਮਾਂ ਪਿਓ ਪੜ੍ਹੇ ਲਿਖੇ ਨੇ, ਜਦੋਂ ਉਹਨਾਂ ਨੂੰ ਸਾਈਕੈਟ੍ਰਿਕ ਸਾਈਕੋਲੋਜੀਕਲ ਪ੍ਰੋਬਲਮ ਆ ਜਾਂਦੀਆਂ, ਉਹਨਾਂ ਨੂੰ ਆਪਣੇ ਆਪ ਦਾ ਵੀ ਨਹੀਂ ਪਤਾ ਲੱਗਦਾ, ਉਦੋਂ ਜਿੱਥੇ ਮਰਜ਼ੀ ਖੜ, ਤੁਸੀਂ ਮੰਗਣ ਦੀ ਗੱਲ ਕੀਤੀ ਆ, ਮੈਂ ਕਿਹਾ ਉਹਨਾਂ ਦੇ ਕੱਪੜੇ ਲਾ ਦੋ, ਉਹਨਾਂ ਨੂੰ ਨਾ ਬਿਲਕੁਲ ਗਾਰਬੇਜ ਦੇ ਵਿੱਚ ਗੰਦੇ ਥਾਂ ਤੇ ਬਿਠਾ ਦੋ, ਉਹਨਾਂ ਨੂੰ ਫੇਰ ਵੀ ਪਤਾ ਨੀ ਲੱਗਦਾ ਗਾ। ਇਹ ਨਾ ਸਿੱਖ
ਉਹ ਤੁਹਾਡੇ ਐਕਸੈਪਸ਼ਨਲ ਕੇਸਿਸ ਨੇ, ਪਰ ਇੰਨੀ ਮੈਜੋਰਿਟੀ ਚ ਨਹੀਂ ਕਦੀ ਦੇਖਿਆ ਜਿੰਨੇ ਹੁਣ ਨੇ ਇਸ ਵੇਲੇ ਨੇ।
ਉਦੋਂ ਦੀ ਤੇ ਹੁਣ ਦੀ ਪਾਪੂਲੇਸ਼ਨ ਦਾ ਅੰਦਾਜ਼ਾ ਲਾ ਲਿਆ, ਅੰਦਾਜ਼ਾ ਲਾ ਲਈਏ। ਦੇਖੋ ਜੇ ਮਾੜੇ ਲੋਕ, ਜੇ ਚੰਗੇ ਲੋਕ ਸੀਗੇ ਉਦੋਂ ਜ਼ਿਆਦਾ, ਉਦੋਂ ਮਾੜੇ ਥੋੜੇ ਸੀ, ਹੁਣ ਵੀ ਜੇ ਚੰਗੇ ਲੋਕ ਵੀ ਵਧੇ ਨੇ ਮਾੜੇ ਵੀ ਵਧੇ ਨੇ, ਪਾਪੂਲੇਸ਼ਨ ਵੱਧ ਗਈ ਨਾ, ਕਿੰਨੇ ਗੁਣ ਵੱਧ ਗਈ ਪਾਪੂਲੇਸ਼ਨ ਉਦੋਂ ਕਿਤੇ ਕਿਤੇ। ਦੇਖੋ ਹੁਣ ਤੁਸੀਂ ਤੁਸੀਂ ਕਹਿੰਦੇ ਹੋ ਵੀ ਉਦੋਂ ਘੱਟ ਸੀ, ਉਦੋਂ ਤਾਂ ਸ਼ਹਿਰ ਹੀ ਆਪਣਾ ਸਟੀਲ ਤੱਕ ਸੀ, ਨਾ ਕੁਈਨ ਤੱਕ ਗਿਆ ਸੀਗਾ, ਨਾ ਮੇਫੀਲਡ ਤੱਕ। ਹੁਣ ਤਾਂ ਉਹ ਕੈਲਡਨ ਵੀ ਭਰਿਆ ਪਿਆ, ਜਾ ਕੇ ਜਿੱਧਰ ਮਰਜ਼ੀ ਦੇਖੋ ਬੱਸਾਂ ਭਰੀਆਂ ਜਾਂਦੀਆਂ ਨੇ। ਆਪਾਂ ਪੁਆਇੰਟ ਆਫ ਡਿਸਕਸ਼ਨ ਤੇ ਆਈਏ। ਚਲੋ ਧੰਨਵਾਦ ਤੁਹਾਡਾ, ਤੁਸੀਂ ਕਾਲ ਕੀਤਾ। ਹੋਰ ਕੁਝ ਕਹਿਣਾ ਚਾਹੁੰਦੇ ਹੋ? ਮਿਹਰਬਾਨੀ, ਮੇਰਾ ਤੁਹਾਡੇ ਨਾਲ ਕੋਈ ਬਾਹਲਾ ਵੱਡਾ ਮਤਭੇਦ ਨਹੀਂ। ਦੇਖੋ ਸਜ਼ਾ ਹੋਣੀ ਚਾਹੀਦੀ, ਮੇਰਾ ਤਾਂ ਇੰਨਾ ਹੀ ਮੰਨਣਾ ਵੀ ਜੇ ਕਾਨੂੰਨ ਨੂੰ ਸਖ਼ਤ ਕਰ ਦਿਓਗੇ ਨਾ, ਇਹ ਕਾਨੂੰਨ ਨਾ ਜਿਹੜਾ ਹੁੰਦਾ, ਇਹ ਪੰਜਾਬੀ ਚ ਕਹਿੰਦੇ ਮੋਮ ਦਾ ਨੱਕ ਹੁੰਦਾ, ਮੋਮ ਸਮਝਦੇ ਹੋ ਨਾ, ਉਹਨੂੰ ਸੇਕ ਦੇ ਕੇ ਨਾ ਮਾੜਾ ਜਾ ਜਿੱਧਰ ਮਰਜ਼ੀ ਮੋੜ ਲਓ। ਇਹ ਆਮ ਕਰਕੇ ਜਦੋਂ ਮੋੜਿਆ ਜਾਂਦਾ ਨਾ, ਆਮ ਲੋਕਾਂ ਵੱਲ ਹੀ ਮੋੜਿਆ ਜਾਂਦਾ, ਚੋਰਾਂ ਚਾਰਾਂ ਨੇ ਤਾਂ ਬਚ ਕੇ ਨਿਕਲ ਜਾਣਾ। ਜਿਹੜੇ ਸਮਗਲਰ ਨੇ ਨਾ ਵੀਰ ਜੀ, ਵੱਡੇ ਵੱਡੇ ਸਮਗਲਰ ਨੇ ਜਿਹੜੇ, ਉਹਨਾਂ ਨੂੰ ਕੋਈ ਸਜ਼ਾ ਨਹੀਂ ਹੁੰਦੀ। ਉਹ ਜੇ ਉੱਥੇ ਹੱਥ ਵੱਢ ਦਿੰਦੇ ਨੇ ਨਾ, ਤਾਂ ਦਾਊਦ ਵਰਗੇ ਉਵੇਂ ਹੀ ਫਿਰਦੇ ਨੇ।
ਚਲੋ ਜਿੱਥੇ ਵੀ ਲੋਕਾਂ ਨੂੰ ਅਮਨ ਚਾਹੀਦਾ ਬਾਬਾ, ਜਿਸ ਤਰ੍ਹਾਂ ਮਿਲ ਰਿਹਾ ਅਮਨ,
ਉਹ ਬਸ ਅਮਨ। ਚਲੋ ਕੋਈ ਨੀ, ਠੀਕ ਹੈ, ਧੰਨਵਾਦ ਤੁਹਾਡਾ, ਮਿਹਰਬਾਨੀ। ਅੱਜ ਨਾ ਕੁਦਰਤੀ, ਚਲੋ ਮੈਂ ਵਿਸ਼ੇ ਤੋਂ ਬਾਹਰ ਨਾ ਚਲਿਆ ਜਾਵਾਂ, ਮੈਂ ਗੱਲ ਕਰਨਾ ਕਾਨੂੰਨ ਦੀ। ਇੰਡੀਆ ਦੇ ਵਿੱਚ ਨਾ ਇੱਕ ਨਵ ਲੱਖਾ ਇਹ ਸੀਗਾ, ਮੈਂ ਪੂਰਾ ਨਾਮ ਭੁੱਲ ਗਿਆ, ਇਹ ਪੱਤਰਕਾਰ ਸੀ ਜੀ, ਤੇ ਇਹਨਾਂ ਨੇ 84 ਦੇ ਵਿੱਚ ਜਦੋਂ ਸਿੱਖਾਂ ਦੇ ਖਿਲਾਫ਼ ਕਤਲੇਆਮ ਕੀਤਾ ਨਾ, ਉਦੋਂ ਵੀ ਇਹਨਾਂ ਨੇ ਡਾਕੂਮੈਂਟ, ਇਹ ਪੀਪਲਸ ਯੂਨੀਅਨ ਫਾਰ ਸਿਵਲ ਲਿਬਰਟੀਜ਼ ਦੇ ਆਗੂ ਸੀਗੇ ਨਵ ਲੱਖਾ, ਤੇ ਇਹਨਾਂ ਨੂੰ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਬੁੱਧੀਜੀਵੀਆਂ ਨੂੰ ਅੰਦਰ ਕਰ ਦਿੱਤਾ ਜਾਂਦਾ। ਅੱਜ ਕਈ ਮਹੀਨਿਆਂ ਬਾਅਦ ਉਹਨਾਂ ਨੂੰ ਦੁਬਾਰਾ ਛੱਡਿਆ, ਕੋਈ ਕੇਸ ਨਹੀਂ, ਸਰਕਾਰ ਨੇ ਛੱਡਤਾ, ਉਹਨਾਂ ਨੇ ਜਮਾਨਤ ਦੇਤੀ, ਨਾਲ ਕਹਿਤਾ ਵੀ ਤੂੰ ਪੌਣੇ 2 ਕਰੋੜ ਨਾ ਸਿਕਿਉਰਿਟੀ, ਤੂੰ ਕਿਤੇ ਭੱਜ ਨਾ ਜਾਵੇਂ, ਪੌਣੇ 2 ਕਰੋੜ ਸਿਕਿਉਰਿਟੀ ਦਾ ਬਿੱਲ ਤੇਰਾ ਬਣਾਤਾ ਵੀ ਜਿੱਥੇ ਜਿੱਥੇ ਜਾਏਗਾ। ਲੋ ਦੱਸੋ, ਉਹ ਕਾਨੂੰਨ ਆ। ਚਲੋ ਹੁਣ ਤੁਸੀਂ ਕਹੋਗੇ ਮੈਂ ਕੈਨੇਡਾ ਨਾਲ ਤਾਂ ਨਹੀਂ ਕੰਪੈਰੀਜ਼ਨ ਕਰਦਾ, ਇਸ ਕਰਕੇ ਜਦੋਂ ਆਪਾਂ ਕਿਸੇ ਜਦੋਂ ਸਿਸਟਮ ਦੀ ਗੱਲ ਕਰਦੇ ਹਾਂ ਨਾ, ਤੁਸੀਂ ਚੋਰੀ ਦੀ ਗੱਲ ਜ਼ਰੂਰ ਕਰਤੀ, ਉੱਥੇ ਵੀ ਹੱਥ ਵੱਢ ਦਿੱਤਾ ਜਾਂਦਾ, ਇੱਕ ਪੱਖ ਆ ਆਈਸੋਲੇਟਡ, ਆਪਾਂ ਉਹਨੂੰ ਜਿਵੇਂ ਆਈਸੋਲੇਟ ਕਰਕੇ ਨਾ ਦੱਸਿਆ ਕਰੇ। ਜੇ ਸਾਰੀਆਂ ਉਹ ਸੋਸਾਇਟੀ ਦੀਆਂ ਮੈਂ ਤੁਹਾਨੂੰ ਗਣਾਉਣ ਲੱਗ ਜਾਂ ਗੱਲਾਂ ਵੀ ਉਸ ਸੋਸਾਇਟੀ ਦੇ ਵਿੱਚ ਕੀ ਕੁਝ ਵਾਪਰ ਰਿਹਾ, ਤਾਂ ਆਹ ਤਾਂ ਗੱਲ ਹੀ ਕੁਝ ਨਹੀਂ ਗੀ ਜਿਹੜੀ ਤੁਸੀਂ ਕਹੀ ਆ ਵੀ ਹੱਥ ਵੱਢ ਦਿੱਤੇ ਜਾਂਦੇ ਨੇ, ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ। ਕਿ ਉਸ ਸਮਾਜ ਦੇ ਵਿੱਚ ਸਾਰੇ ਲੋਕ ਖੁਸ਼ ਨੇ? ਆਪਾਂ ਹੁਣੇ ਮਦਰਸ ਡੇ ਦੀ ਗੱਲ ਕੀਤੀ ਆ, ਔਰਤਾਂ ਨੂੰ ਕਿੰਨੇ ਕੁ ਹੱਕ ਨੇ ਉੱਥੇ, ਹੈ ਜੀ, ਪ੍ਰੋਪਰਟੀ ਦੇ ਕਿੰਨੇ ਕੁ ਰਾਈਟਸ ਨੇ, ਡੈਮੋਕਰੇਸੀ ਕਿੰਨੀ ਆ, ਕੀ ਬੰਦਾ ਬੋਲ ਵੀ ਸਕਦਾ ਕਿ ਨਹੀਂ ਬੋਲ ਸਕਦਾ। ਇਸ ਕਰਕੇ ਕੱਲਾ ਇੱਕ ਤਰੀਕ ਨੂੰ ਇੱਕ ਗੱਲ ਨੂੰ ਆਪਾਂ ਹਾਈਲਾਈਟ ਕਰਕੇ ਨਾ ਵੇਖੀਏ। ਚਲੋ ਆਪਾਂ ਇੱਥੇ ਲਾਉਂਦੇ, ਤੁਹਾਡੇ ਮੈਂ ਸਤਿਕਾਰ ਕਰਦਾ ਤੁਹਾਡਾ, ਤੁਸੀਂ ਆਪਣੇ ਵਿਚਾਰ ਵਿਅਕਤ ਕੀਤੇ, ਮਿਹਰਬਾਨੀ, ਆਪਣਾ ਇਹ ਮੰਚ ਹੈ ਨਾ ਜਿਹੜਾ ਇਹ ਵਿਚਾਰ ਸਾਂਝੇ ਕਰਨ ਲਈ ਹੋਈ ਆ। ਅੱਛਾ, ਕਾਰਾਂ ਦੀ ਗੱਲ ਚੱਲਦੀ ਸੀ ਜੀ ਆਪਣੀ, ਉਹ ਨਾਲ ਦੀ ਨਾਲ ਮੰਨ ਰਹੇ ਨੇ ਜੀ ਮਿਨਿਸਟਰ ਸਾਹਿਬ, ਕਹਿੰਦੇ 1 ਮਿੰਟ ਚ ਇੰਨੀਆਂ ਕਾਰਾਂ ਚੋਰੀਆਂ ਹੋ ਜਾਂਦੀਆਂ ਸੀ, ਹੁਣ ਇੰਨੀਆਂ ਕਾਰਾਂ ਚੋਰੀ ਹੋ ਜਾਂਦੀਆਂ। ਉਹਨਾਂ ਨੂੰ ਪਤਾ ਬਈ ਇਹ ਬਹੁਤ ਵੱਡੀ ਪ੍ਰੋਬਲਮ ਆ, ਉਹਨਾਂ ਤੋਂ ਪ੍ਰੋਬਲਮ ਆਪ ਨਹੀਂ ਟੈਕਲ ਹੋ ਰਹੀ, ਸਮੱਸਿਆ ਅਸਲ ਦੇ ਵਿੱਚ ਆ, ਸਮੱਸਿਆ ਦੀ ਜੜ ਇੱਥੇ ਆ। ਉਹ ਕੱਲੀ ਕਾਰ ਚੋਰੀ ਦੀ ਗੱਲ ਨਹੀਂ, ਉਹਨਾਂ ਨੂੰ ਸਾਰਾ ਕੁਝ ਪਤਾ, ਮਿਨਿਸਟਰਾਂ ਨੂੰ ਪਤਾ, ਫੋਰਡ ਸਾਹਿਬ ਨੂੰ ਪਤਾ। ਇਹ ਤਾਂ ਕਾਰ ਚੋਰੀ ਦੀ ਗੱਲ ਕਰਦੇ ਹੋ, ਚੋਰੀ ਚਲੋ ਹੁਣ ਕਿਉਂਕਿ ਚੋਰੀ ਆਮ ਲੋਕਾਂ ਦੇ ਘਰਾਂ ਚ ਹੋਣ ਲੱਗ ਗਈ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ, ਇਹ ਚੋਰੀ ਤਾਂ ਕਾਰਾਂ ਹੁਣ ਸਾਡੀਆਂ ਚੋਰੀ ਹੋਣ ਲੱਗੀਆਂ ਨੇ ਨਾ, ਇਹਨਾਂ ਨੇ ਜਿੰਨੇ ਚੋਰਾਂ ਤੇ ਠੱਗਾਂ ਨੇ ਇੱਥੇ ਕਾਲਜ ਖੋਲ ਕੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੁੱਟਿਆ, ਸਾਡੇ ਸਾਹਮਣੇ ਲੁੱਟ ਰਹੇ ਨੇ, 2-2 ਕਮਰਿਆਂ ਦੇ ਕਾਲਜ ਬਣਾ ਕੇ $1,000 ਫੀਸ ਲੈ ਰਹੇ ਨੇ, ਹੁਣ ਇਹ ਬੋਲਣ ਲੱਗੇ ਨੇ, ਪਹਿਲਾਂ ਨਹੀਂ ਬੋਲੇ। ਉਹ ਚੋਰੀ ਨਹੀਂ, ਵੱਡੇ ਕਾਰਪੋਰੇਟਸ ਸਿੱਧਾ ਹੀ ਠੱਗਦੇ ਨੇ ਸਾਨੂੰ, ਉਹ ਰੋਬਰੀ ਆ, ਇਹ ਚੋਰੀ ਆ, ਚੀਜ਼ਾਂ ਮਹਿੰਗੀਆਂ ਕਰ ਦਿੰਦੇ ਨੇ ਬਿਨਾਂ ਮਤਲਬ ਤੋਂ, ਕੋਵਿਡ ਦਾ ਬਹਾਨਾ ਲਾ ਕੇ ਲੇਬਰ ਰੇਟ ਵੱਧ ਗਏ, ਉਹ ਠੱਗੀ ਨਹੀਂ ਹੈਗੀ, ਇਹਨਾਂ ਨੂੰ ਸਾਰਾ ਕੁਝ ਪਤਾ। ਮੇਰੇ ਕਹਿਣ ਦਾ ਮਤਲਬ, ਕਿਉਂਕਿ ਹੁਣ ਆਮ ਲੋਕਾਂ ਨੂੰ ਫੇਸ ਕਰਨਾ ਪੈ ਰਿਹਾ ਇਹ। ਅੱਛਾ, ਤੁਸੀਂ ਮੈਂ ਗੱਲ ਘੁਮਾ ਕੇ ਨਹੀਂ ਕਰਦਾ, ਮੋਰਗੇਜ ਰੇਟ ਵਧੇ, ਮੈਂ ਤਾਂ ਇਹਨੂੰ ਵੀ ਠੱਗੀ ਕਹੂੰਗਾ। ਤੁਸੀਂ ਬੜੇ ਆਰਾਮ ਦੇ ਨਾਲ ਸੁਪੋਜ਼ ਵੀ ਤੁਸੀਂ $5,000 ਮੋਰਗੇਜ ਦੇ ਰਹੇ ਸੀ ਆਪਦੇ ਘਰ ਦੀ, 5,000 ਦੇ ਵਿੱਚੋਂ ਤੁਹਾਡਾ 2,000 ਪ੍ਰਿੰਸੀਪਲ ਮੁੜਦਾ ਸੀ, 2,000 ਤੁਹਾਡਾ ਇੰਟਰਸਟ ਮੁੜਦਾ ਸੀ, ਤੁਹਾਡੀ ਐਕੁਇਟੀ ਬਣ ਰਹੀ ਸੀ। ਉਹ ਕਿਹਨੇ ਰਾਈਟ ਦਿੱਤਾ ਜੀ ਇਹਨਾਂ ਨੂੰ ਵੀ ਹੁਣ ਤੁਹਾਡੀ ਜੇ 5,000 ਮਹੀਨੇ ਦਾ ਮਤਲਬ 60,000 ਤੁਹਾਡੀ ਜੇ ਇੰਸਟਾਲਮੈਂਟ ਜਾਰੀ, 60,000 ਚੋਂ 59,500 ਤੁਹਾਡਾ ਇੰਟਰਸਟ ਮੁੜ ਰਿਹਾ, 500 ਤੁਹਾਡਾ ਪ੍ਰਿੰਸੀਪਲ ਮਿਲਿਆ। ਇਹ ਠੱਗੀ ਨਹੀਂ ਹੈਗੀ ਜਿਹੜੀ ਸਾਲ ਦੇ ਵਿੱਚ ਇਕੱਠੀ ਤੁਹਾਡੇ ਨਾਲ $30,000-35,000 ਦੀ ਲਾ ਲਈ, ਕਿਹਨੇ ਰਾਈਟ ਦਿੱਤਾ ਤਾਂ ਇਹਨਾਂ ਨੂੰ ਬਈ? ਇਸ ਕਰਕੇ ਇੱਕ ਗੱਲ ਨੂੰ ਹਾਈਲਾਈਟ ਨਾ ਕਰੋ, ਕਿਉਂਕਿ ਉਹ ਸਾਨੂੰ ਚੁਬਣ ਲੱਗ ਗਈ ਹੁਣ ਕਾਰ ਦੀ ਚੋਰੀ। ਠੱਗੀ ਸਾਡੇ ਨਾਲ ਹਰ ਕਿਤੇ ਵੱਜ ਰਹੀ ਆ। ਤੁਸੀਂ ਨਾ ਇਕਨੋਮਿਕਸ ਦੇ ਰੂਲ ਦੇ ਮੁਤਾਬਕ ਤੁਸੀਂ ਇਹ ਦੇਖੋ ਵੀ ਘੰਟੇ ਦਾ ਕੰਮ ਕਿੰਨਾ ਕਰਦੇ ਹੋ। ਮੈਂ ਕਹਿੰਦਾ ਜੇ ਤੁਸੀਂ $100 ਪਰ ਘੰਟੇ ਦੇ ਹਿਸਾਬ ਨਾਲ ਕੰਮ ਕਰਦੇ ਹੋ ਨਾ, ਤੇ ਤੁਹਾਨੂੰ $15 ਦਿੱਤੇ ਜਾਂਦੇ ਘੰਟੇ ਦੇ। ਉਹ ਠੱਗੀ ਨੀ ਜਿਹੜੀ ਤੁਹਾਡੀ ਐਕਸਪਲੋਟੇਸ਼ਨ ਹੋਈ ਆ, ਹਰ ਪਾਸੇ ਠੱਗੀ ਆ। ਤੁਸੀਂ ਗਰੋਸਰੀ ਸਟੋਰ ਚ ਜਾਓ, ਤੁਸੀਂ ਚੀਜ਼ਾਂ ਦੀ ਕੀਮਤ ਜਿਹੜੇ ਤਰੀਕੇ ਨਾਲ ਚੀਜ਼ਾਂ ਦੀ ਕੀਮਤ ਵਿੱਥੀ ਜਾਂਦੀ ਹੈ, ਜਿਹੜੇ ਤਰੀਕੇ ਨਾਲ ਤੁਹਾਡੇ ਤੇ ਟੈਕਸ ਲਾਇਆ ਜਾਂਦਾ, ਉਹ ਠੱਗੀ ਨੀ ਹੈਗੀ। ਤੁਸੀਂ ਜੋਬ ਪੇ ਚੈੱਕ ਲਿਆ, ਤੁਸੀਂ ਆਲਰੇਡੀ ਟੈਕਸ ਕੱਟ ਕੇ ਤੁਹਾਨੂੰ ਦੇਤਾ, ਫਿਰ ਤੁਸੀਂ ਹਰੇਕ ਥਾਂ ਜਾਂਦੇ, ਇੱਥੇ 13%, ਉੱਥੇ 13%, ਉੱਥੇ ਤੇ ਤੁਹਾਡੇ ਤੇ ਟੈਕਸ ਕਿੰਨਾ ਪੈ ਗਿਆ, ਉਹ ਠੱਗੀ ਨੀ ਹੈਗੀ। ਇਸ ਕਰਕੇ ਇਹ ਤਾਂ ਹਾਈਲਾਈਟ ਹੋ ਗਈ ਨਾ ਚੀਜ਼, ਕਿਉਂਕਿ ਚੁਬਣ ਲੱਗ ਗਈ ਲੋਕਾਂ ਨੂੰ, ਇਸ ਕਰਕੇ ਜ਼ਿਆਦਾ ਪ੍ਰਚਾਰ ਕਰਦੇ ਨੇ, ਹੋਰ ਚੀਜ਼ਾਂ ਨਹੀਂ ਚੁਬਦੀਆਂ। ਮੈਂ ਤੁਹਾਨੂੰ ਇੱਕ ਇਹ ਤਾਂ ਚਲੋ ਕਾਰਾਂ ਨਾਲ ਜੁੜੀ ਹੋਈ ਗੱਲ ਆ, ਮੈਂ ਤੁਹਾਨੂੰ ਅੱਗੇ ਸਮਾਜ ਦੇ ਵਿੱਚ ਜਿਹੜੇ ਸਾਡੀ ਉਥਲ ਪੁਥਲ ਹੋ ਰਹੀ ਆ, ਰੌਲਾ ਰੱਪਾ ਪੈ ਰਿਹਾ, ਕੋਈ ਰੈਸ਼ ਡਰਾਈਵਿੰਗ ਕਰਦਾ, ਕੋਈ ਨਸ਼ੇ ਵੇਚੀ ਜਾਂਦਾ, ਉਹਦੇ ਵੱਲ ਧਿਆਨ ਨਹੀਂ। ਉੱਤੋਂ ਫੋਰਡ ਸਰਕਾਰ ਹੁਣ ਲੈ ਹੁਣ ਹੈਲਥ ਕੁਲੀਜ ਵਾਲੀਆਂ 6-7 ਆਰਗੇਨਾਈਜੇਸ਼ਨ ਨੇ, ਉਹਨਾਂ ਨੇ ਨਾਟ ਹੈਲਥ ਕੁਲੀਜਨ ਮਤਲਬ ਉਹ ਹੈਲਥ ਦੇ ਨਾਲ ਰਿਲੇਟਡ ਨੇ, ਉਹਨਾਂ ਨੇ ਅੱਗੇ ਉਹਨਾਂ ਨੇ ਫਿਕਰ ਜ਼ਾਹਰ ਕੀਤਾ ਵੀ ਜਿਵੇਂ ਪਾਲਿਸੀ ਆ ਰਹੀ ਹੈ ਓਨਟੈਰੀਓ ਗਵਰਨਮੈਂਟ ਦੀ ਵੀ ਥਾਂ ਥਾਂ ਤੇ ਕਨਵੀਨੀਅੰਸ ਸਟੋਰਾਂ ਦੇ ਵਿੱਚੋਂ ਬੀਅਰ ਤੇ ਸ਼ਰਾਬ ਮਿਲਣੀ, ਇਹ ਕਿੱਧਰ ਨੂੰ ਜਾ ਰਿਹਾ ਸਾਡਾ ਸਮਾਜ? ਕਿਸੇ ਵੇਲੇ ਇਹ ਮੈਂ ਅੱਡ ਵੈਸੇ ਖਬਰ ਸ਼ੇਅਰ ਕਰਨੀ ਸੀ ਤੁਹਾਡੇ ਨਾਲ, 5-10 ਮਿੰਟ ਲਾਉਣੇ ਸੀ। ਹੁਣ ਤਾਂ ਚੋਰੀ ਹੁੰਦੀ ਆ ਨਾ, ਮੈਂ ਕਹਿੰਦਾ ਤੁਹਾਡੇ ਚੋਰੀ ਵੀ ਹੋ ਜਾ ਕਰੂ, ਹੋਰ ਵੀ ਸਾਰਾ ਕੁਝ ਹੋਈ ਜਾਊ। ਉਧਰੋਂ ਜਵਾਕਾਂ ਨੇ ਹੁਣ ਤਾਂ ਉਹ ਜਿਹੜੇ ਆਹ ਮੈਰੋਆਨਾ ਦੇ ਸੈਂਟਰ ਜੇ ਖੋਲੇ ਹੋਏ ਨੇ ਨਾ, ਹੁਣ ਤਾਂ ਸਮੈਲ ਹੀ ਆਉਂਦੀ ਹੈ ਨਾ, ਅਜੇ ਰੌਲਾ ਪੈਣ ਲੱਗ ਗਿਆ ਲੋਕਾਂ ਦੇ ਵਿੱਚ। ਇੱਕ ਇੱਕ ਸ਼ਹਿਰ ਚ 35-35 40-40 ਸਟੋਰ ਖੁੱਲੇ ਆ, ਹੁਣ ਹਰੇਕ ਨੇ ਬੀਅਰ ਚੱਕੀ ਫਿਰਿਆ ਕਰਨੀ ਆ। ਪੰਜਾਬੀ ਚ ਕਹਿੰਦੇ ਨੇ ਜਿਵੇਂ ਸਾਰਾ ਪਿੰਡ ਮਿੱਤਰਾਂ ਦਾ ਹੀ ਲੱਗਿਆ ਕਰਨਾ, ਉਹਨੇ ਕਹਿਣਾ ਮੇਰੇ ਮਨ ਤੇ ਸਟ੍ਰੈਸ ਆ, ਚਲ ਚਾਹ ਦੀ ਬਜਾਏ ਯਾਰ ਮੈਂ ਚਾਹ ਵੀ ਨਿਕੋਟੀ ਨਹੀਂ ਹੁੰਦੀ, ਆਪਾਂ ਬੀਅਰ ਚੱਕ ਲਿਆਉਂਦੇ ਹਾਂ, ਫਿਰ ਆਪਾਂ ਸ਼ਰਾਬ ਪੀ ਲੈਣ। ਹੌਲੀ ਹੌਲੀ ਗੱਲ ਕਿੱਥੇ ਰੁਕੂਗੀ ਜਾ ਕੇ? ਕਿਹੋ ਜਿਹਾ ਸਮਾਜ ਬਣ ਰਿਹਾ ਸਾਡਾ, ਕਿੱਧਰ ਨੂੰ ਜਾ ਰਹੇ ਹਾਂ? ਚਲੋ ਇੱਕ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ
ਜੀ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ
ਜੀ? ਜੀ ਚਰਨੀ ਸ਼ਬੀਰ ਬੋਲ ਰਿਹਾ।
ਹਾਂਜੀ ਸ਼ਬੀਰ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ।
ਤੁਹਾਡੀਆਂ ਗੱਲਾਂ ਮਜਬੂਰ ਕਰ ਦਿੰਦੀਆਂ ਯਾਰ ਤੁਹਾਨੂੰ ਕਾਲ ਕਰੀਏ।
ਧੰਨਵਾਦ ਜੀ, ਧੰਨਵਾਦ।
ਅਲੱਗ ਸੁਣਨੀ ਕਿਸੇ ਨਹੀਂ ਹੁੰਦੀ, ਸਮਝ ਨਹੀਂ ਹੁੰਦੀ।
ਚਲੋ ਆਪਾਂ ਆਪਣਾ ਨਾਰਾ ਵਜਾ ਕੇ ਚਲੇ ਜਾਣਾ, ਸੁਣੇ ਕੋਈ ਨਾ ਸੁਣੇ, ਹੈ ਨਾ?
ਜਿਹੜਾ ਜਿਹੜਾ ਕੈਪੀਟਲਿਜ਼ਮ, ਮੈਂ ਇਹ ਗੱਲ ਕਰਾਂਗਾ, ਕਹੇਗਾ ਦੇਖੋ ਜੀ ਉਹ ਕੈਮਲਿਜ਼ਮ ਨੂੰ ਸਪੋਰਟ ਕਰਦਾ ਹੈ ਜਾਂ ਮੁਸਲਮਾਨਾਂ ਦੀ ਗੱਲ ਕਰਦਾ,
ਕੋਈ
ਹੈ ਹੀ ਠੱਗੀ ਹੈ। ਪੈਸੇ ਨਾਲ ਪੈਸਾ ਕਮਾਉਣਾ ਠੱਗੀ, ਹੋਰ ਕੀ ਹੈ? ਤੇ ਤੁਸੀਂ ਦੂਜਿਆਂ ਦੇ ਲੋਕਾਂ ਜਿਹੜੇ ਕੰਮ ਕਰਨ ਵਾਲੇ ਵਰਕਰ ਨੇ ਉਹਨਾਂ ਦੀ ਰਿਹਾਇਸ਼ ਦੇਖੋ, ਉਹਨਾਂ ਦਾ ਰਹਿਣ ਸਹਿਣ ਦੇਖੋ, ਉਹ ਜਿਹੜੇ ਕੁਛ ਵੀ ਨੀ ਕਰਦੇ ਸਿਰਫ ਪੈਸਾ ਲਾਇਆ ਹੈ, ਉਹਨਾਂ ਦੇ ਰਹਿਣ ਸਹਿਣ ਦੇਖੋ, ਉਹਨਾਂ ਨੇ ਕਮਾਏ ਆ ਕਿਸ ਤਰ੍ਹਾਂ। ਹੁਣ ਜਿਹੜੇ ਸਟੋਰ ਨੇ ਬਿਲੀਅਨ ਦੇ ਹਿਸਾਬ ਤੱਕ, ਫਸਟ ਕੁਆਟਰ ਜੀ ਇੰਨੇ ਬਿਲੀਅਨ, ਬੈਂਕ ਇੰਨੇ ਬਿਲੀਅਨ, ਉਹ ਜਦੋਂ ਬੈਂਕ ਦਾ ਉਹ ਸਾਲ ਗੁਜ਼ਰਦੇ ਨਾਲ ਹੀ ਫੀਸ ਵੱਧ ਗਈ ਹੈ, ਆਪਣੇ ਪੈਸੇ ਤੁਸੀਂ ਕਢਾਣੇ ਨੇ, ਸਰਟੀਫਾਈਡ ਕਰਾਣੇ ਨੇ, ਉਹਦੇ ਪੈਸੇ 10,000 ਦਾ ਲਾ ਲੈਣਗੇ।
ਹਾਂਜੀ,
ਸਰਵਿਸ ਵੀ ਉਹ ਜਿਹੜੀ ਲੈਂਦੇ ਉਹ ਲੈਦਾ ਲੈਂਦੇ ਹਨ। ਹੁਣ ਮਾਰਗੇਜ ਲਈ ਹੈ ਕਮਰਸ਼ੀਅਲ, ਉਹ ਸਾਲ ਬਾਅਦ 1,000 ਜੀ ਹੈ ਤੁਹਾਡੀ ਮਾਰਗੇਜ ਦੇ ਬਾਰੇ ਕੋਈ ਕੈਲਕੂਲੇਸ਼ਨ ਕੀਤੀ ਹੈ, ਪੇਪਰ ਵਰਕ, ਉਹਦਾ 1,000 ਰੁਪਇਆ ਕੱਟ ਲੈਂਦੇ ਨੇ। ਇਹ ਤਾਂ ਹਰ ਪਾਸੇ ਠੱਗੀਆਂ ਲਾਈਆਂ, ਲੋਕ ਮਜਬੂਰ ਨੇ, ਉਹ ਬੈਠੇ ਉਹ ਕਰਦੇ ਰਹਿੰਦੇ, ਕੀ ਕਰਨ ਕਿਸੇ ਪਾਸੇ ਵਿਚਾਰਾਂ ਨੇ।
ਬਿਲਕੁਲ।
ਦੂਜੀ ਹੈ ਕਿ ਜਿਹੜੀਆਂ ਚੋਰੀਆਂ ਵਾਲਾ ਮਸਲਾ ਹੈ, ਇਹ ਤਾਂ ਸਾਰਾ ਕਾਨੂੰਨ ਹੀ ਨੀ ਹੈ ਨੇ। 15 ਸਾਲ ਦੇ ਬੱਚੇ ਦਾ ਨਾਂ ਨੀ ਦੱਸਣਾ, 16 ਸਾਲ ਦੇ ਬੱਚੇ ਨੂੰ ਕੁਛ ਕਹਿਣਾ ਨਹੀਂ, 17 ਸਾਲ ਵਾਲੇ ਨੂੰ ਜੇਲ ਚ ਨੀ ਰੱਖਣਾ, ਉਹਨੂੰ ਘਰ ਰੱਖਣਾ, ਉਹਨੂੰ ਉੱਥੇ ਪੜ੍ਹਾਉਣਾ। ਜਦੋਂ ਇਹੋ ਜਿਹੇ ਕਾਨੂੰਨ ਹੋਣਗੇ ਤੇ ਫਿਰ ਉਹ ਲਾਜ਼ਮੀ ਬਾਅਦ ਹਰ ਬੰਦੇ ਰਿਸਕ ਲਏਗਾ ਵੀ ਚਲੋ ਲੱਗ ਗਿਆ 10,000 ਕਮਾ ਲਿਆ, ਨਾ ਆਇਆ ਤੇ ਫਿਰ ਉਹ ਘਰ ਬਹਿ ਕੇ ਪੜ੍ਹ ਲਾਂਗੇ, ਹੋਰ ਕੀ ਹੋਣਾ। ਇਹੋ ਕਮਿਊਨਿਟੀ ਸਾਰੀ ਜਿਹੜੀ ਹੈ, ਇੰਡੀਅਨ, ਪਾਕਿਸਤਾਨੀ, ਸ੍ਰੀਲੰਕਨ, ਬੰਗਲਾਦੇਸ਼, ਦੂਜੇ ਤੀਜੇ ਤੇ ਦੁਬਈ ਰਹਿੰਦੇ ਨੇ ਸਾਰੇ, ਉੱਥੇ ਇਹਨਾਂ ਨੂੰ ਕਹੋ ਚਾਬੀ ਵੀ ਫੜਾਂਗੇ ਗੱਡੀ ਲੈ ਜਾ ਕੇ, ਕਹਿੰਦੇ ਮੈਂ ਨੀ ਖੜਾਂਗੇ। ਉਹਦੀ ਵਜ੍ਹਾ ਉਹਨਾਂ ਦੇ ਕਾਨੂੰਨ, ਉੱਥੇ ਉਹਨਾਂ ਜਾਨ ਕੋਈ ਨੀ ਛੱਡਣੀ, ਉਹਨੇ ਚੁੱਕ ਕੇ ਬਾਹਰ ਮਾਰਨਾ। ਸਾਡੇ ਤਾਂ ਕਾਨੂੰਨ ਹੀ ਕੋਈ ਨੀ, ਇਤਨੀਆਂ ਚੋਰੀਆਂ ਹੋਣੀਆਂ, ਪੁਲਿਸ ਖੁਦ ਕਹਿੰਦੀ ਹੈ ਡੋਰ ਲਾ ਕੇ ਰੱਖੋ, ਡੋਰਾਂ ਦੇ ਪਿੱਛੇ 12 ਲਾ ਕੇ ਰੱਖੋ, ਕੋਈ ਬੰਦਾ ਆਵੇ ਉਹਨੂੰ ਚਾਬੀ ਫੜਾ ਦਿਓ। ਬੰਦਾ ਤਾਂ ਹੈਰਾਨ ਹੁੰਦਾ ਯਾਰ ਵੀ ਸਾਰੇ ਟੈਕਸ ਲੈ ਗਏ, ਇਹੋ ਜਿਹੇ ਕਾਨੂੰਨ ਬਣਾ ਰਹੇ ਨੇ ਪੁਲਿਸ, ਸਾਨੂੰ ਹਿਫਾਜ਼ਤ ਲਈ ਜਾਂ ਮਸ਼ਵਰੇ ਦੇਣ ਲਈ ਰੱਖੀ ਇਹਨਾਂ ਨੇ।
ਮਿਹਰਬਾਨੀ ਸ਼ਬੀਰ ਜੀ, ਮਿਹਰਬਾਨੀ, ਧੰਨਵਾਦ ਤੁਹਾਡਾ।
ਓਕੇ,
ਮਿਹਰਬਾਨੀ, ਬਹੁਤ ਬਹੁਤ। ਸ਼ਬੀਰ ਜੀ ਕਿਤੇ ਕਿਤੇ ਕਾਲ ਕਰਦੇ ਹੁੰਦੇ ਨੇ ਜੀ। ਗੱਲ ਦੋਸਤੋ ਅਸਲ ਦੇ ਵਿੱਚ ਇਹ ਆ, ਦੋ ਤਿੰਨ ਗੱਲਾਂ ਕਰਨੀਆਂ ਸੀ, ਹੁਣ ਟਾਈਮ ਹੀ 2:48 ਹੋ ਗਏ, 6-7 ਮਿੰਟ ਰਹਿ ਗਏ ਸਾਡੇ ਕੋਲੇ, ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਦੇਖਦੇ ਹਾਂ ਇੱਕ ਦੋ ਗੱਲਾਂ ਹੋਰ ਕਰਨੀਆਂ ਤੁਹਾਡੇ ਨਾਲ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9057990045 ਟੌਪ ਚੁਆਇਸ ਇਲੈਕਟ੍ਰੋਨਿਕ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰੈਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7306।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕਵਿਟ ਹਾਲ, 510 ਡਿਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 9057933458।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ। ਦੋਸਤੋ ਭੁਪੇਸ਼ ਵਰਮਾ ਜੀ ਦਾ ਨਾਂ ਯਾਦ ਰੱਖਿਓ, ਇਹ ਮੌਰਗੇਜ ਫਾਈਨੈਂਸ਼ੀਅਲ ਹੱਬ ਨਾਲ ਕੰਮ ਕਰਦੇ ਨੇ। 647-724-7777 ਇਹਨਾਂ ਦਾ ਨੰਬਰ ਆ, 6476247777। ਇੱਕ ਤਾਂ ਹੁੰਦੇ ਨੇ ਨਾ ਮੌਰਗੇਜ ਬ੍ਰੋਕਰ ਵੀ ਤੁਸੀਂ ਫੋਨ ਕਰ ਲਿਆ, ਹਾਂਜੀ ਕਰਾ ਦਾਂਗੇ ਜੀ, ਟਾਲਮ ਟੋਲਾ ਕਰੀ ਗਏ, ਜਾਂ ਮਾੜਾ ਮੋਟਾ ਇੱਕ ਦੋ ਪੇਪਰ ਲੈ ਲਏ, ਫਿਰ ਉਹਦੇ ਨੇੜੇ ਜਾ ਕੇ ਤੁਹਾਨੂੰ ਕਹਿਤਾ ਲਓ ਜੀ ਹੁਣ ਬੈਂਕ ਤੋਂ ਨਹੀਂ ਹੁੰਦੀ, ਪ੍ਰਾਈਵੇਟ ਫਾਈਨੈਂਸਿੰਗ ਹੋਊਗੀ, ਵੱਡੀ ਮੋਟੀ ਸਾਰੀ ਫੀਸ ਲੈ ਰਹੀ, ਇਹੋ ਜੀ ਕੋਈ ਗੱਲ ਨਹੀਂ ਜੀ, ਤੇ ਤੁਹਾਨੂੰ ਬਿਲਕੁਲ ਪ੍ਰੋਪਰ ਤਰੀਕੇ ਨਾਲ ਗਾਈਡ ਕਰਨਗੇ। ਬੈਂਕ ਤੋਂ ਹੁੰਦੀ ਮੌਰਗੇਜ ਤੁਹਾਡੀ ਬੈਂਕ ਤੋਂ ਕਰਵਾਉਣਗੇ। ਕਈ ਵਾਰ ਤੁਹਾਡੇ ਮਨ 'ਚ ਡਰ ਹੁੰਦੇ ਵੀ ਫਸਟ ਟਾਈਮ ਬਾਇਰ ਆ, ਕੈਸ਼ ਇਨਕਮ ਆ, ਇਹ ਕਹਿੰਦੇ ਜੀ ਕੋਈ ਨਹੀਂ, ਸਾਡੇ ਕੋਲ ਆ ਜਾਓ, ਕੋਈ ਨਾ ਕੋਈ ਢੰਗ ਤੁਹਾਡਾ ਤਰੀਕਾ ਜਿਹੜਾ ਲੱਭ ਦਿਆਂਗੇ। ਤੇ ਕਈ ਵਾਰੀ ਤੁਹਾਡੇ ਕੋਲ ਐਕੁਇਟੀ ਹੁੰਦੀ ਹੈ, ਪੈਸੇ ਦੀ ਜ਼ਰੂਰਤ ਪੈ ਗਈ, ਤੁਹਾਨੂੰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਸੈਕਿੰਡ ਮੌਰਗੇਜ ਲੈਣੀ ਹੈ, ਫਿਰ ਵੀ ਤੁਹਾਡੀ ਹੈਲਪ ਕਰਦੇ ਨੇ। 647-624-7777 ਦਾ ਨੰਬਰ, 6476247777। ਤੇ ਅੱਜ ਦੇ ਸਾਡੇ ਸਪਾਂਸਰ ਨੇ ਜੀ ਮਨਮਿੰਦਰ ਖੋਸਾ ਜੀ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ। 647-646-3000 ਇਹਨਾਂ ਦਾ ਨੰਬਰ, 6476463000। ਤੇ ਜੇ ਤੁਸੀਂ ਇੱਥੇ ਕੈਨੇਡਾ ਪਹੁੰਚੇ ਹੋਏ ਹੋ, ਸਪੋਜ਼ ਵਿਜ਼ਿਟਰ ਵੀਜ਼ੇ ਤੇ ਆਏ ਹੋਏ ਹੋ ਤੁਸੀਂ, ਤੇ ਤੁਹਾਡੇ ਕੋਲ ਬਾਹਰਲੇ ਦੇਸ਼ ਦਾ ਕੋਈ ਐਕਸਪੀਰੀਅੰਸ ਆ ਟਰੱਕ ਚਲਾਉਣ ਦਾ, ਮਕੈਨਿਕ ਹੋ ਤੁਸੀਂ, ਜਾਂ ਕੋਈ ਸਕਿੱਲ ਹੈਗਾ, ਤੁਸੀਂ ਲੀਗਲ ਤਰੀਕੇ ਨਾਲ ਇੱਥੇ ਕੰਮ ਕਰਨਾ ਚਾਹੁੰਦੇ ਹੋ ਤੇ ਵਰਕ ਪਰਮਿਟ ਵਗੈਰਾ ਲੈਣਾ ਚਾਹੁੰਦੇ ਹੋ, ਤੇ ਤੁਹਾਡੀ ਹੈਲਪ ਕਰਨਗੇ ਮਨਮਿੰਦਰ ਖੋਸਾ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ। 6476463000 ਇਹਨਾਂ ਦਾ ਨੰਬਰ। ਰੀਅਲ ਸਟੇਟ ਕਲੋਜ਼ਿੰਗ ਕਰਾਉਣੀ ਹੈ ਫਿਰ ਆਸਰਾ ਲੋਇਰਸ, ਅਮਨਦੀਪ ਕਪਿਲਾ, 490 ਬ੍ਰੈਮਲੀ ਰੋਡ ਤੇ ਰਹਿੰਦੇ ਨੇ, ਆਫਿਸ ਆ ਜੀ ਬ੍ਰੈਮਲੀ ਐਂਡ ਕੁਈਨ ਦੇ ਇੰਟਰਸੈਕਸ਼ਨ ਤੇ, 905-456-2020 ਨੰਬਰ ਆ ਜੀ। ਕਲੋਜ਼ਿੰਗ ਸਮੂਥ ਹੋਵੇ ਤੁਹਾਡੀ, ਕਲੋਜ਼ਿੰਗ ਵਾਲੇ ਦਿਨ ਕੋਈ ਪ੍ਰੋਬਲਮ ਨਾ ਆਵੇ, ਇਸ ਲਈ ਮਾਹਰ ਲੋਇਰ ਦਾ ਹੋਣਾ ਜ਼ਰੂਰੀ ਹੈ, ਇਹ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, 905-456-2020 ਇਹਨਾਂ ਦਾ ਨੰਬਰ ਆ। ਸਮਾਂ ਰਹਿ ਗਿਆ ਜੀ ਥੋੜਾ, ਗੱਲ ਇਹ ਹੈ ਜੀ ਅਸਲ ਦੇ ਵਿੱਚ ਮਲਟੀ ਡਾਇਮੈਂਸ਼ਨਲ ਪ੍ਰੋਬਲਮ ਆ, ਨਾਲ ਦੀ ਨਾਲ ਸਾਡੀ ਮੋਰਲ ਡੀਗ੍ਰੇਡੇਸ਼ਨ ਹੋਈ ਹੋਈ ਆ ਸੁਸਾਇਟੀ ਦੀ। ਜੇ 40 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਮੈਂ ਕਹਿੰਦਾ 20-25 ਸਾਲਾਂ ਚ ਇੰਨੀਆਂ ਕੁ ਚੇਂਜਿਸ ਆ ਗਈਆਂ, ਜਾਂ ਇਨਸਾਨ ਮਤਲਬ ਇੰਨੀ ਕੁ ਡੀਗ੍ਰੇਡੇਸ਼ਨ ਹੋ ਗਈ ਆ, ਇਲੀਗਲ ਨੂੰ ਇਲੀਗਲ ਹੀ ਨਹੀਂ ਸਮਝਦਾ ਬੰਦਾ। ਚਲੋ ਮੈਂ ਤੁਹਾਡੀ ਗੱਲ ਮੰਨ ਲੈਣਾ ਵੀ ਕਾਨੂੰਨ ਇੰਨਾ ਸਖ਼ਤ ਹੋਣਾ ਚਾਹੀਦਾ, ਜਿਹੜਾ ਚੋਰੀ ਕਰੇ ਉਹਦਾ ਹੱਥ ਵੱਢ ਦਿਓ, ਕਈ ਤਾਂ ਕਹਿੰਦੇ ਜੀ ਫਾਂਸੀ ਵੀ ਲਾ ਦਿਓ, ਮੈਂ ਇੱਕ ਮਿੰਟ ਲਈ ਮੰਨ ਲੈਣਾ, ਹਾਲਾਂਕਿ ਮੈਂ ਪ੍ਰਿੰਸੀਪਲੀ ਫਾਂਸੀ ਦੇ ਸਜ਼ਾ ਦੇ ਵਿਰੋਧ 'ਚ ਹਾਂ, ਮੈਂ ਪ੍ਰਿੰਸੀਪਲੀ ਸਖ਼ਤ ਸਜ਼ਾ ਦੇ ਵਿਰੋਧ ਦੇ ਵਿੱਚ ਹਾਂ। ਮੇਰੀ ਗੱਲ ਸੁਣੋ, ਮਾਫੀਆ ਪਿੱਛੇ ਬੈਠਾ, ਮਾਫੀਆ ਜਿਨ੍ਹਾਂ ਨੂੰ ਵੱਡਾ ਫਾਇਦਾ ਹੁੰਦਾ, ਜਿਵੇਂ ਡਰੱਗ ਵਾਲੇ ਵੀ ਪਿੱਛੇ ਬੈਠੇ ਨੇ, ਡਰੱਗ ਸਪਲਾਈ ਕਰਨ ਵਾਲੇ ਹੋਰ ਨੇ, ਕੰਟਰੋਲ ਕਰਨ ਵਾਲੇ ਹੋਰ ਨੇ, ਸਾਹਮਣੇ ਵੰਡਣ ਵਾਲੇ ਹੋਰ ਨੇ, ਇਵੇਂ ਹੀ ਚੋਰੀ ਕਰਨ ਵਾਲੇ ਜਿਹੜੇ ਤੁਹਾਨੂੰ ਸਾਹਮਣੇ ਦਿਸਦੇ ਨੇ ਨਾ, ਉਹ ਤਾਂ ਬਹੁਤ ਛੋਟੇ ਪਿਆਦੇ ਨੇ, ਪਿੱਛੇ ਤਾਂ ਬੈਠੇ ਉਵੇਂ ਦੀ ਉਵੇਂ ਨੇ, ਕਿਸੇ ਦੀ ਮਜਬੂਰੀ ਦਾ ਫਾਇਦਾ ਠਾ ਕੇ। ਕੋਈ ਬੰਦਾ ਆਪ ਜਿਹੜਾ ਮੈਂਟਲੀ ਕ੍ਰਿਪਲਡ ਆ, ਮੇਰੇ ਸ਼ਬਦ ਨੋਟ ਕਰਿਓ, ਆਪ ਮੈਂਟਲੀ ਕ੍ਰਿਪਲਡ ਆ, ਉਹਦੀ ਕਿਸੇ ਮਜਬੂਰੀ ਦਾ ਫਾਇਦਾ ਠਾ ਕੇ ਉਹ ਕੰਮ ਕਰਵਾਉਂਦੇ ਨੇ, ਜਾਂ ਟੈਂਪਰੇਰੀਲੀ ਬੰਦੇ ਦੇ ਉੱਤੇ ਮਨ ਦੇ ਉੱਤੇ ਪਰਦਾ ਪੈ ਗਿਆ, ਉਹ ਚੋਰੀ ਕਰ ਗਿਆ ਜੀ, ਇਸ ਗੈਂਗ ਦੇ ਵਿੱਚ ਫਸ ਗਿਆ। ਆਪਾਂ ਕਿੰਨੇ ਵਾਰ ਗੱਲ ਕੀਤੀ ਹੈ, ਗੈਂਗ ਵਾਰ ਹੋਈ ਏ, ਚੋਰਾਂ ਦੇ ਗੈਂਗ ਹੋਏ, ਇਹ ਵਨ ਵੇ ਟ੍ਰੈਫਿਕ ਹੁੰਦਾ ਜੀ, ਵਨ ਵੇ ਟ੍ਰੈਫਿਕ ਵੀ ਨਹੀਂ, ਇਹ ਕੋਰਟ ਹੁੰਦੀ ਹੈ ਨਾ ਜਿਹੜੀ, ਬਈ ਬੰਦਾ ਚੱਲਿਆ ਤਾਂ ਜਾਂਦਾ ਕੋਰਟ ਚੋਂ ਤਾਂ ਫਿਰ ਵੀ ਬਾਹਰ ਨਿਕਲ ਜਾਂਦਾ, ਕੋਰਟ ਲੋਕੇਸ਼ਨ ਪਤਾ ਨਾ ਤੁਹਾਨੂੰ, ਇਹ ਬੰਦ ਗਲੀ ਹੁੰਦੀ ਹੈ, ਇਹਦੇ ਚੋਂ ਬਾਹਰ ਨਿਕਲਣਾ ਬਹੁਤ ਔਖਾ, ਇਹਦੇ ਚੋਂ ਬਾਹਰ ਨਿਕਲਦਾ ਜਿਹੜਾ ਉਹਦੀ ਮੌਤ ਹੀ ਹੁੰਦੀ ਆ ਗੈਂਗ ਵਾਰ ਚੋਂ ਤੇ ਚੋਰਾਂ ਚਾਰਾਂ ਵਾਲੇ ਚੋਂ ਇੱਕ ਵਾਰੀ। ਇਸ ਕਰਕੇ ਆਪਾਂ ਕਹਿੰਦੇ ਹਾਂ ਵੀ ਪ੍ਰੀਵੈਂਟਿਵ ਮੈਜਰਸ, ਪਹਿਲਾਂ ਹੀ ਸਮਾਜ ਸਾਡਾ ਸਿੱਖਿਆ ਨੂੰ ਦੇਵੇ, ਪਹਿਲਾਂ ਤੋਂ ਹੀ ਸਾਡਾ ਸਮਾਜ ਇਹੋ ਜਿਹਾ ਹੋਵੇ, ਉਹ ਜਿਹੜੀਆਂ ਵੈਲਿਊ ਸੀ ਨਾ, ਕੋਰ ਵੈਲਿਊਜ ਹਿਊਮੈਨਿਟੀ ਦੀਆਂ, ਸਾਡੇ ਚੋਂ ਖਤਮ ਹੋ ਗਈ। ਆਪਾਂ ਮੰਨੀਏ ਭਾਵੇਂ ਨਾ ਮੰਨੀਏ, ਆਪਾਂ ਮਦਰਸ ਡੇ ਦੀ ਗੱਲ ਕੀਤੀ ਹੈ, ਕੀਤੀ ਸੀ ਨਾ ਪਹਿਲਾਂ ਆਪਾਂ ਮਦਰਸ ਡੇ ਦੀ ਗੱਲ, ਆਪਾਂ ਆਪਣੇ ਚ ਕਿੰਨਾ ਕੁ ਪੇਸ਼ੈਂਸ ਆ, ਸਾਡੇ ਚੋਂ ਸਾਰੇ ਦੇ ਸਾਰੇ ਗਾਲਾਂ ਕੱਢਦੇ ਨੇ, ਆਪਣੇ ਆਪ ਨੂੰ ਵੀ ਕੱਢੀ ਜਾਂਦੇ ਨੇ, ਇੰਨਾ ਕੁ ਟੋਲਰੈਂਸ ਤੇ ਇੰਨੀ ਕੁ ਪੇਸ਼ੈਂਸ ਆ। ਇਵੇਂ ਹੀ ਚੋਰ ਸਮਗਲਰ ਇਹ ਸਾਰੇ ਨਾ, ਇਹ ਬੜੇ ਵੈਲ ਆਰਗੇਨਾਈਜ਼ ਕੰਮ ਕਰਦੇ ਨੇ, ਜਿੰਨੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਵਲੰਟੀਅਰ ਆਰਗੇਨਾਈਜੇਸ਼ਨਸ, ਉਹ ਤਾਂ ਜੇ ਸੋਚ ਹੀ ਰਹੀਆਂ ਹੁੰਦੀਆਂ ਵੀ ਗਰਾਊਂਡ ਦੇ ਵਿੱਚ ਜਿਹੜੇ ਬੱਚੇ ਆ ਵਲੰਟੀਅਰ ਕਿਵੇਂ ਕੰਮ ਕਰਨ, ਖੇਲਾਂ ਤੇ ਲਾਈਏ, ਆਹ ਕਰੀਏ, ਇਹ ਉਦੋਂ 20 ਗੁਣਾ ਤੇਜ਼ ਸਪੀਡ ਨਾਲ ਕੰਮ ਕਰਦੇ ਨੇ, ਨਵੇਂ ਤੋਂ ਨਵੇਂ ਲੋਕਾਂ ਨੂੰ ਵਿੱਚ ਫਸਾਉਂਦੇ ਨੇ, ਜਿਹੜੇ ਆਲਰੇਡੀ ਡੈਸਪਰੇਟ ਨੇ, ਜਿਹੜੇ ਆਲਰੇਡੀ ਡਿਪਰੈਸ਼ਨ ਦਾ ਸ਼ਿਕਾਰ ਨੇ, ਜਿਹੜੇ ਆਲਰੇਡੀ ਨੀਡੀ ਨੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਉਹਨਾਂ ਨੂੰ ਮਗਰ ਲਾਉਂਦੇ ਨੇ, ਮਗਰ ਲਾ ਕੇ ਉਹਨਾਂ ਤੋਂ ਕੰਮ ਕਰਾਉਂਦੇ ਨੇ। ਤੁਸੀਂ ਕਹਿੰਦੇ ਹੋ ਹੁਣ ਉਹ ਤਾਂ ਮਾਰੇ ਜਾਣ, ਉਹਨਾਂ ਨੂੰ ਤਾਂ ਸਖ਼ਤ ਸਜ਼ਾ ਹੋ ਜਾਏ, ਜਿਹੜੇ ਸਾਹਮਣੇ ਪਿਕਚਰ ਚ ਦਿਖਦੇ ਨੇ ਪਿਆਦੇ, ਜਿਹੜੇ ਪਿੱਛੇ ਬੈਠੇ ਨੇ, ਉਹਦੀਆਂ ਇੰਨੀਆਂ ਲੇਅਰਸ ਨੇ, ਉਹ ਸਰਕਾਰਾਂ ਨੂੰ ਵੀ ਚਲਾਉਂਦੇ ਨੇ ਭਾਈ, ਉਹ ਤੰਤਰ ਵੀ ਕੁਛ ਨੀ ਉਹਨਾਂ ਦੇ ਸਾਹਮਣੇ, ਪੁਲਿਸ ਤੰਤਰ, ਇਹਨਾਂ ਨੂੰ ਪਤਾ, ਇਹਨਾਂ ਨੂੰ ਸਭ ਪਤਾ, ਇਹ ਜੇ ਫੜਦੇ ਨੇ ਨਾ, ਇਹ ਛੋਟਿਆਂ ਮੋਟਿਆਂ ਨੂੰ ਫੜਦੇ ਨੇ, ਸਜ਼ਾ ਛੋਟਿਆਂ ਮੋਟਿਆਂ ਨੂੰ ਹੁੰਦੀ ਹੈ, ਵੱਡਿਆਂ ਦੇ ਤਾਂ ਤਕੜੇ ਤਕੜੇ ਵਕੀਲ ਨੇ, ਉਹ ਵਕੀਲਾਂ ਨੇ ਪੈਸੇ ਖਾਦੇ ਲੈਣੇ ਨੇ, ਸਾਰੇ ਵਕੀਲਾਂ ਨੂੰ ਪਤਾ ਹੁੰਦਾ ਵੀ ਮੇਰਾ ਕਲਾਇੰਟ ਆ ਜਿਹੜਾ ਠੱਗ ਚੋਰ ਆ, ਉਹ ਫੇਰ ਵੀ ਵਕਾਲਤ ਕਰਦੇ ਨੇ, ਉਹ ਕਹਿੰਦੇ ਜੀ ਸਾਡਾ ਤਾਂ ਕਲਾਇੰਟ ਆ, ਐਂਡ ਵੀ ਆਰ ਹੀਅਰ ਟੂ ਪ੍ਰੋਟੈਕਟ ਦਾ ਇੰਟਰਸਟ ਆਫ ਅਵਰ ਕਲਾਇੰਟਸ। ਵੱਡੀਆਂ ਵੱਡੀਆਂ ਜਿਹੜੀਆਂ ਜਿਹੜੇ ਫੈਸਲੇ ਨੇ, ਲੌਬਿੰਗ ਹੁੰਦੀ ਆ, ਇੰਨਾ ਫੰਡਸ ਦਿੰਦੇ ਨੇ, ਇਸ ਕਰਕੇ ਇਹ ਸਭ ਕਾਲਾ ਮਾਲਾ। ਦੋਸਤੋ ਤੁਸੀਂ ਸਾਹਮਣੇ ਵਾਲਿਆਂ ਦੀ ਗੱਲ ਕਰਦੇ ਹੋ, ਪਿਕਚਰ ਦੇ ਵਿੱਚ ਜਿਹੜੇ ਸਾਹਮਣੇ ਹੋ, ਜਿਹੜੇ ਪਿੱਛੇ ਪਰਦੇ ਦੇ ਪਿੱਛੇ ਕੰਮ ਕਰ ਰਹੇ ਨੇ, ਉਹਨਾਂ ਨੂੰ ਕੌਣ ਫੜੂਗਾ? ਉਹਨਾਂ ਨੂੰ ਫੜਨਾ ਹੀ ਬਹੁਤ ਔਖਾ ਹੋ ਗਿਆ ਹੁਣ। ਇਹ ਹੁਣ ਨਾ ਮਤਲਬ ਆਪ ਕਨਫਿਊਜ਼ ਨੇ, ਕਿਉਂਕਿ ਉਹਨਾਂ ਨੂੰ ਫੜ ਨਹੀਂ ਸਕਦੇ, ਲੇਅਰ ਬਾਈ ਲੇਅਰ ਇੰਨੀਆਂ ਲੇਅਰਸ ਨੇ ਨਾ, ਉਹ ਅਸਲੀ ਬੰਦਿਆਂ ਤੱਕ ਤਾਂ ਪਹੁੰਚਣਾ ਔਖਾ। ਇਸ ਕਰਕੇ ਤੁਸੀਂ ਜਦੋਂ ਇਹ ਕਹਿੰਦੇ ਹੋ ਨਾ ਵੀ ਕਾਨੂੰਨ ਆ ਜਿਹੜਾ ਉਹ ਇੰਨਾ ਸਖ਼ਤ ਹੋਣਾ, ਇਹਦਾ ਮਤਲਬ ਅਲਟੀਮੇਟਲੀ ਇਗਨੋਰੈਂਟਲੀ ਤੁਸੀਂ ਜਿਹੜੇ ਪਿੱਛੇ ਬੈਠੇ ਨੇ ਉਹਨਾਂ ਨੂੰ ਬਖਸ਼ ਦਿੰਦੇ ਹੋ, ਜਿਹੜੇ ਸਾਹਮਣੇ ਪਿਆਦੇ ਨੇ ਉਹਨਾਂ ਨੂੰ ਤੁਸੀਂ ਕਹਿ ਦਿੰਦੇ ਹੋ। ਅੱਛਾ, ਉਹ ਠੀਕ ਆ ਤੁਸੀਂ ਗੱਲ, ਮੈਂ ਕਹਿੰਦਾ ਬਖਸ਼ਣਾ ਕੋਈ ਵੀ ਨਹੀਂ ਚਾਹੀਦਾ, ਪਰ ਸਾਡੀ ਸਿੱਖਿਆ, ਸਾਡਾ ਸਮਾਜ ਇਹੋ ਜਿਹਾ ਹੋਣਾ ਚਾਹੀਦਾ, ਅਸੀਂ ਕਿਉਂ ਚੋਰੀ ਨਹੀਂ ਜਾਈਏ? ਸਾਡੇ ਹੱਥ ਨੇ, ਕੁਦਰਤ ਨੇ ਸਾਨੂੰ ਹੱਥ ਦਿੱਤੇ, ਦਿਮਾਗ ਦਿੱਤਾ, ਕਿਉਂ ਨਾ ਉਹ ਵਰਤੀਏ? ਸਾਡੇ ਮਨ ਚ ਅੰਦਰ ਨਫ਼ਰਤ ਹੋਣੀ ਚਾਹੀਦੀ ਹੈ ਵੀ ਹਰਾਮ ਦੀ ਕਮਾਈ ਹੈ ਨਾ ਜਿਹੜੀ, ਉਹਨੂੰ ਛੱਡੋ, ਉਹਦੇ ਨਾਲ ਮਰਨਾ ਚੰਗਾ, ਹੱਕ ਹਲਾਲ ਦੀ ਕਮਾਈ, ਠੀਕ ਹੈ ਕਿ ਨਹੀਂ? ਚਲੋ ਹੁਣ ਸਮਾਂ ਹੋ ਗਿਆ ਸਮਾਪਤ, ਮੈਨੂੰ ਬੰਦ ਕਰਨਾ ਪੈਣਾ ਆਪਣਾ ਸ਼ੋਅ, ਤੇ ਕੱਲ ਨੂੰ ਫੇਰ ਆਪਾਂ ਮਿਲਾਂਗੇ ਜੀ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ٹرک کا گھومتا پہیا کینیڈا کی معیشت کی ترقی کا ضامن، آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون اسٹاپ شاپ۔ اب تیسری لوکیشن ایگزٹ 579 فرام ہائی وے 401 ان نیپنی، کوئک ٹرک لیو 519-622-0660, quicktruckloop.com।
ہمارا منصوبہ آنٹیریو کو کنیکٹ کر رہا ہے، ہم روزانہ کے سفر کو کم کرنے کے لیے نئی سڑکوں اور ہائی ویز کی تعمیر کر رہے ہیں، اور بڑھتے ہوئے علاقوں کو منسلک کرنے کے لیے عوامی ٹرانزٹ کو وسعت دے رہے ہیں تاکہ آپ کا سفر تیز، محفوظ اور آسان ہو۔ مزید معلومات آنٹیریو.ca/builds پر موجود ہیں۔ اس کی ادائیگی آنٹیریو کی حکومت کی جانب سے کی گئی ہے.
کی تسی اپنے گھر اتے آٹو انشورنس دے رینیول کروانا چاہتے ہو تے تسی چنگی قیمت بھی تلاش رہے ہو تا پھر گھبراؤن دی لوڑ نہیں. تسی جاؤ آل سٹیٹ ایجنٹ ایجنسی دے راجہ مدثر کول. تسی ایک گھر تے دو کاراں دی انشورنس کروا کے انہاں توں $1,775 دی بچت بھی کر سکتے ہو. ہنے سمپرک کرو راجہ مدثر نوں 647-290-3773 یعنی